ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸੱਚਖੰਡ ਹੈ। ਆਏ ਝਰੋਖਾ ਖੋਲੇ ਬਾਰੀ। ਦੀਨ ਦੁਨੀਆਂ ਦੇ ਮਾਲਕ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਹੇਠ ਜੁੜ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ। ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਦੇ ਇਲਾਕੇ ਚ ਵਿਚਰ ਰਹੇ ਨੇ, ਜਿੱਥੇ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਨਾਲ ਬੜਾ ਹਿੱਤ ਕਰਦਾ ਹੈ। ਸ਼ਿਕਾਰ ਖੇਡਣ ਲਈ ਚੜ੍ਹਦਾ ਤੇ ਸਤਿਗੁਰਾਂ ਨੂੰ ਨਾਲ ਲੈ ਕੇ ਜਾਂਦਾ। ਬਾਦਸ਼ਾਹ ਦੇ ਮਨ ਚ ਇੱਕ ਸੰਦੇਹ ਉੱਠਿਆ ਕਿ ਗੁਰੂ ਸਾਹਿਬ ਨੂੰ ਲੋਕ ਸੱਚਾ ਪਾਤਸ਼ਾਹ ਕਹਿੰਦੇ ਨੇ, ਮੈਨੂੰ ਇਕੱਲਾ ਪਾਤਸ਼ਾਹ ਕਹਿੰਦੇ ਨੇ, ਮੇਰੇ ਤੋਂ ਵੀ ਜ਼ਿਆਦਾ ਸਰਵੋਤਮ ਨਾਂ ਗੁਰੂ ਸਾਹਿਬ ਨੇ ਆਪਣਾ ਰਖਾਇਆ, ਐਸਾ ਕਿਉਂ? ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਜੀ ਨੇ ਆਖਿਆ, ਬਾਦਸ਼ਾਹ ਅਸੀਂ ਕਿਸੇ ਨੂੰ ਨਹੀਂ ਆਖਿਆ ਕਿ ਕੋਈ ਸਾਨੂੰ ਸੱਚਾ ਪਾਤਸ਼ਾਹ ਕਹੋ, ਇਹ ਸਾਡੇ ਸਿੱਖਾਂ ਦੇ ਅੰਦਰ ਦੀ ਭਾਵਨਾ ਹੈ, ਸ਼ਰਧਾ ਹੈ, ਉਸੇ ਸ਼ਰਧਾ ਨਾਲ ਕਹਿੰਦੇ ਹਨ। ਪਰ ਬਾਦਸ਼ਾਹ ਦੇ ਮਨ ਦੇ ਸੰਸੇ ਦੀ ਨਿਵਿਰਤੀ ਨਹੀਂ ਹੋਈ। ਅਗਲੇ ਦਿਨ ਸ਼ਿਕਾਰ ਖੇਡ ਕੇ ਹਟੇ, ਬਾਦਸ਼ਾਹ ਨੇ ਵੀ ਇੱਕ ਦਰਖਤ ਥੱਲੇ ਡੇਰਾ ਕੀਤਾ, ਕੁਝ ਦੂਰੀ ਤੇ ਸਤਿਗੁਰਾਂ ਦਾ ਡੇਰਾ ਹੈ। ਇੰਨੇ ਨੂੰ ਇੱਕ ਘਾਹ ਖੋਤਰਨ ਵਾਲਾ ਘਾਈ, ਉਹਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇੱਥੇ ਉਤਰੇ ਹੋਏ ਨੇ ਦਰਸ਼ਨ ਕਰਨ ਵਾਸਤੇ। ਆਇਆ ਤੇ ਆ ਕੇ ਉੱਥੇ ਬਾਦਸ਼ਾਹ ਦੇ ਸਿਪਾਹੀਆਂ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਕਿੱਥੇ ਨੇ। ਸਿਪਾਹੀਆਂ ਨੇ ਸੋਚਿਆ ਕਿ ਸ਼ਾਇਦ ਬਾਦਸ਼ਾਹ ਜਹਾਂਗੀਰ ਬਾਰੇ ਪੁੱਛਦਾ, ਉਹਦਾ ਇਸ਼ਾਰਾ ਕੀਤਾ, ਉਹ ਬੈਠੇ ਹਨ। ਬਾਦਸ਼ਾਹ ਨੂੰ ਆ ਕੇ ਬੜੇ ਪਿਆਰ ਨਾਲ ਨਮਸਕਾਰ ਕਰਕੇ ਕੌਡੀ ਅੱਗੇ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਅੱਜ ਤੋਂ ਪਹਿਲਾਂ ਕਦੇ ਇਤਨੀ ਸ਼ਰਧਾ ਨਾਲ ਕਿਸੇ ਨੇ ਮੈਨੂੰ ਨਮਸਕਾਰ ਨਹੀਂ ਕੀਤੀ। ਪੁੱਛਿਆ, ਹਾਂ ਦੱਸ ਭਾਈ ਕੀ ਚਾਹੀਦਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਅੰਤ ਵੇਲੇ ਸਹਾਈ ਹੋਇਆ ਜੇ, ਅੱਗੇ ਪਰਲੋਕ ਚ ਆਪਣੇ ਚਰਨਾਂ ਚ ਥਾਂ ਬਖਸ਼ਿਆ ਜੇ, ਹੋਰ ਕੁਝ ਨਹੀਂ ਚਾਹੀਦਾ। ਬਾਦਸ਼ਾਹ ਸੋਚਣ ਲੱਗਾ ਤੇ ਕਹਿਣ ਲੱਗਾ, ਮੈਂ ਇਸ ਹਿੰਦੁਸਤਾਨ ਦਾ, ਦੁਨੀਆਂ ਦਾ ਬਾਦਸ਼ਾਹ ਹਾਂ, ਪਦਾਰਥ ਦੇ ਸਕਦਾ, ਸਭ ਕੁਝ ਦੁਨੀਆਂ ਦੀਆਂ ਚੀਜ਼ਾਂ ਦੇ ਸਕਦਾ, ਪਰ ਜਿਹੜਾ ਸੁੱਖ, ਜਿਹੜੀ ਵਸਤੂ ਤੂੰ ਮੰਗਦਾ ਉਹ ਨਹੀਂ ਮੈਂ ਦੇ ਸਕਦਾ। ਬਾਦਸ਼ਾਹ ਨੂੰ ਸਮਝ ਆ ਗਈ ਕਿਉਂ ਕਹਿੰਦੇ ਨੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ, ਕਿਉਂਕਿ ਅੱਗੇ ਪਰਲੋਕ ਦੇ ਵੀ ਰਾਖੇ ਹਨ, ਇਸ ਲੋਕ ਦੇ ਹੀ ਨਹੀਂ। ਆਖਿਆ, ਜੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤਾਂ ਉਹ ਅੱਗੇ ਉਤਰੇ ਹੋਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਕੋਲ ਚਲਾ ਜਾ। ਉਸ ਵਕਤ ਤੋਂ ਪੈਸੇ ਅੱਗੋਂ ਚੁੱਕ ਕੇ ਬਾਦਸ਼ਾਹ ਦੇ ਇਹ ਘਾਈ ਸਤਿਗੁਰੂ ਛੇਵੇਂ ਪਾਤਸ਼ਾਹ ਕੋਲ ਆਇਆ, ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਗੁਰਦੇਵ ਨੇ ਉਪਦੇਸ਼ ਦਿੱਤਾ, ਭਾਈ ਗੁਰਮੁਖਾ, ਧਰਮ ਦੀ ਕਿਰਤ ਕਰਕੇ ਨਾਮ ਜਪੋ, ਇਹ ਕੰਮ ਕਰਦਿਆਂ ਤੁਹਾਡੀ ਸੁਖੈਨ ਹੀ ਮੁਕਤੀ ਹੋ ਜਾਏਗੀ, ਅੰਤ ਵੇਲੇ ਗੁਰੂ ਤੁਹਾਡੀ ਸਹਾਇਤਾ ਕਰੇਗਾ। ਤੋ ਇਸ ਪ੍ਰਕਾਰ ਨਾਲ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਘਾਈ ਤੇ ਕਿਰਪਾ ਕਰਕੇ ਨੂੰ ਮੁਕਤੀ ਦਿੱਤੀ ਹੈ। ਦੀਨਾ ਬੰਧੂ ਦਯਾਨਿਧ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਸੇ ਤਰ੍ਹਾਂ ਆਗਰੇ ਵਿੱਚ ਇੱਕ ਸ਼ਰਧਾ ਵਾਲੀ ਗੁਰਸਿੱਖ ਬੱਚੀ ਨੂੰ ਦਰਸ਼ਨ ਦਿੱਤੇ ਨੇ, ਉਹਨੂੰ ਵੀ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਸਤਿਗੁਰਾਂ ਦੇ ਨਾਲ ਬਾਦਸ਼ਾਹ ਜਹਾਂਗੀਰ ਬਹੁਤ ਭਾਰੀ ਹਿੱਤ ਕਰਦਾ ਹੈ, ਇਹ ਵੇਖ ਕੇ ਜਿਹੜੇ ਚੰਦੂ ਵਰਗੇ ਨਿੰਦਕ ਨੇ ਉਹਨਾਂ ਦੇ ਮਨਾਂ ਵਿੱਚ ਦੁੱਖ ਹੁੰਦਾ ਹੈ ਕਿ ਬਾਦਸ਼ਾਹ ਗੁਰੂ ਜੀ ਨਾਲ ਇੰਨਾ ਜ਼ਿਆਦਾ ਹਿੱਤ ਕਿਉਂ ਕਰਦਾ ਹੈ, ਪਿਆਰ ਕਿਉਂ ਕਰਦਾ ਹੈ। ਉਹਦੇ ਮਨ 'ਚ ਈਰਖਾ ਵੀ ਹੋ ਰਹੀ ਹੈ, ਦਵੈਸ਼ ਵੀ ਹੋ ਰਹੀ ਹੈ, ਚੰਦੂ ਦੇ ਮਨ ਦੀ ਈਰਖਾ ਫੁੱਟ ਕੇ ਬਾਹਰ ਆਈ ਹੈ। ਆਓ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ ਸ਼੍ਰੀ ਸਤਨਾਮ ਬਾਦਸ਼ਾਹ ਜਹਾਂਗੀਰ ਔਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਖਲਾਸ ਇਖਲਾਸ ਕਹਿੰਦੇ ਹਨ ਸੱਜਣ ਤਾਈ ਮੇਲ ਮਿਲਾਪ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਔਰ ਬਾਦਸ਼ਾਹ ਜਹਾਂਗੀਰ ਦਾ ਜਿਹੜਾ ਮੇਲ ਮਿਲਾਪ ਹੈ ਦਿਨ ਪ੍ਰਤੀ ਇਸ ਤਰ੍ਹਾਂ ਵੱਧ ਰਿਹਾ ਸਤਿਗੁਰਾਂ ਦਾ ਵੱਧਦਾ ਹੋਇਆ ਤੇਜ ਪ੍ਰਤਾਪ ਵੇਖ ਕੇ ਬਾਦਸ਼ਾਹ ਨਾਲ ਮੇਲ ਮਿਲਾਪ ਵੇਖ ਕੇ
ਅਦਬ ਕਰੈ ਉਮਰਾਵ ਸਭ ਬੰਦੇ ਜਬ ਹੇਰ
ਜਿੰਨੇ ਉਮਰਾਵ ਨੇ ਬਾਦਸ਼ਾਹ ਦੇ ਨਿਕਟਵਰਤੀ ਅਫਸਰ ਨੇ ਅਹਿਲਕਾਰ ਨੇ ਉਹ ਸਾਰੇ ਛੇਵੇਂ ਪਾਤਸ਼ਾਹ ਜੀ ਦਾ ਸਤਿਕਾਰ ਕਰਨ ਲੱਗ ਪਏ ਇਹ ਜਾਣ ਕੇ ਕਿ ਇਹਨਾਂ ਦੀ ਬਾਦਸ਼ਾਹ ਦੇ ਨਾਲ ਬੜੀ ਨਿਕਟਵਰਤਤਾ ਆਈ ਹੈ ਬਾਦਸ਼ਾਹ ਇਹਨਾਂ ਨਾਲ ਬੜਾ ਹਿੱਤ ਕਰਦਾ ਸੱਜਣ ਪੁਣਾ ਕਰਦਾ ਹੈ ਰੋਜ਼ ਇਹਨਾਂ ਨੂੰ ਬੁਲਾਉਂਦਾ ਆਪਣੇ ਕੋਲ ਆਪ ਇਹਨਾਂ ਦੇ ਕੋਲ ਕਈ ਵਾਰ ਡੇਰੇ ਤੇ ਚੱਲ ਕੇ ਜਾਂਦਾ ਹੈ ਇਸ ਕਰਕੇ ਜਿੰਨੇ ਉਮਰਾਵ ਸੀ ਬਾਦਸ਼ਾਹ ਦੇ ਜਿੰਨੇ ਅਹਿਲਕਾਰ ਸਨ ਉਹ ਵੀ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਮਹਾਰਾਜ ਜੀ ਦਾ ਅਦਬ ਕਰਨ ਲੱਗੇ ਨੇ ਔਰ ਜਦੋਂ ਸਤਿਗੁਰਾਂ ਨੂੰ ਵੇਖਦੇ ਨੇ ਮਹਾਰਾਜ ਜੀ ਨੂੰ ਵੇਖ ਕੇ ਮੰਨਣਾ ਕਰਦੇ ਨੇ ਮੱਥਾ ਟੇਕਦੇ ਹਨ
ਚੰਦੂ ਕੇ ਮੇਲੀ ਦੁੱਖ ਹੈ ਨਿੰਦਕ ਅਪਰਵ ਵਿਸਾਲ
ਪਰ ਜਿਹੜੇ ਚੰਦੂ ਦੇ ਮੇਲੀ ਸਨ ਜਿਹੜੇ ਚੰਦੂ ਨਾਲ ਹਿੱਤ ਕਰਨ ਵਾਲੇ ਸਨ ਚੰਦੂ ਦੀ ਗੱਲ ਦੇ ਵਿੱਚ ਹਾਮੀ ਭਰਨ ਵਾਲੇ ਸਨ ਉਹ ਜਿਹੜੇ ਉਮਰਾਵ ਨੇ ਉਹ ਬੜੇ ਦੁਖੀ ਹੁੰਦੇ ਨੇ ਉਹਨਾਂ ਦੇ ਮਨ ਚ ਬੜਾ ਡਾਢਾ ਦੁੱਖ ਹੁੰਦਾ ਹੈ ਜਦੋਂ ਉਹ ਬਾਦਸ਼ਾਹ ਤੇ ਸਤਿਗੁਰਾਂ ਦਾ ਪਿਆਰ ਵੇਖਦੇ ਨੇ ਚੰਦੂ ਤੇ ਚੰਦੂ ਦੇ ਮੇਲੀਆਂ ਦੇ ਮਨ ਦੇ ਵਿੱਚ ਬੜਾ ਭਾਰੀ ਡਾਢਾ ਦੁੱਖ ਹੁੰਦਾ ਹੈ
ਜਥਾ ਚੋਰ ਪਿਕ ਚੰਦ ਕੋ ਜਾਨੈ ਦੁਖਦ ਕਰਾਲ
ਜਿਵੇਂ ਆਕਾਸ਼ ਵਿੱਚ ਚੰਦਰਮਾ ਨੂੰ ਵੇਖ ਕੇ ਚੋਰ ਬੜਾ ਦੁਖੀ ਹੁੰਦਾ ਨਾ ਹਾਲਾਂਕਿ ਚੰਦਰਮਾ ਦਾ ਪ੍ਰਕਾਸ਼ ਸਾਰਿਆਂ ਲਈ ਸੁੰਦਰ ਹੈ ਪਰ ਜਦੋਂ ਚੋਰ ਵੇਖਦਾ ਚੰਦਰਮਾ ਨੂੰ ਤੇ ਉਹ ਬੜਾ ਦੁਖੀ ਹੁੰਦਾ ਚੰਦਰਮਾ ਦਾ ਪ੍ਰਕਾਸ਼ ਵੇਖ ਕੇ ਜਿਵੇਂ ਚੋਰ ਦੁਖੀ ਹੁੰਦਾ ਹੈ ਏਦਾਂ ਚੰਦੂ ਤੇ ਚੰਦੂ ਦੇ ਨਾਲ ਦੇ ਜਿੰਨੇ ਸਾਥੀ ਨੇ ਇਹਦੇ ਮੇਲੀ ਨੇ ਗੁਰੂ ਸਾਹਿਬ ਦਾ ਪ੍ਰਤਾਪ ਵੇਖ ਕੇ ਦੁਖੀ ਹੁੰਦੇ ਹਨ
ਚੋਪਈ ਚੰਦੂ ਸੁਣੈ ਸ਼ਾ ਕੋ ਮੇਲ
ਚੰਦੂ ਸੁਣਦਾ ਹੈ ਕਿ ਬਾਦਸ਼ਾਹ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਮੇਲ ਮਿਲਾਪ ਕਰ ਵਧਾ ਰਿਹਾ
ਕਰੈ ਅਖੇਰ ਹੋਏ ਗੁਰ ਗੈਲ
ਹਰ ਰੋਜ਼ ਸਤਿਗੁਰਾਂ ਨੂੰ ਨਾਲ ਲੈ ਕੇ ਬਾਦਸ਼ਾਹ ਸ਼ਿਕਾਰ ਖੇਡਣ ਲਈ ਚੜ੍ਹਦਾ ਹੈ ਗੁਰੂ ਸਾਹਿਬ ਜੀ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਦੂਰ ਦੂਰ ਤੱਕ ਜਾਂਦਾ ਹੈ
ਦਰਬ ਪੰਚ ਸੈ ਨੀਤ ਪੁਚਾਵੇ
ਬਾਦਸ਼ਾਹ ਆਪਣੇ ਖਜ਼ਾਨੇ ਚੋਂ ਹਰ ਰੋਜ਼ ਗੁਰੂ ਜੀ ਵਾਸਤੇ 500 ਰੁਪਈਆ ਭੇਜਦਾ 500 ਰੁਪਈਆ ਰੋਜ਼ ਆਪਣੇ ਖਜ਼ਾਨੇ ਚੋਂ ਗੁਰੂ ਸਾਹਿਬ ਜੀ ਲਈ ਭੇਜਦਾ ਹੈ
ਕਹੇ ਮਦਰ ਸਨਮਾਨ ਵਧਾਵੇ
ਔਰ ਜਦੋਂ ਸਤਿਗੁਰੂ ਜੀ ਬਾਦਸ਼ਾਹ ਕੋਲ ਆਉਂਦੇ ਨੇ ਤੇ ਬਾਦਸ਼ਾਹ ਬੜੇ ਮਿੱਠੇ ਮਿੱਠੇ ਬੋਲ ਕਹਿ ਕੇ ਸਤਿਗੁਰਾਂ ਦਾ ਸਨਮਾਨ ਕਰਦਾ ਕਦੇ ਕੌੜਾ ਨਹੀਂ ਬੋਲਦਾ ਕਠੋਰ ਨਹੀਂ ਬੋਲਦਾ ਬੜੀ ਮਿੱਠੀ ਬੋਲੀ ਵਿੱਚ ਗੁਰੂ ਸਾਹਿਬ ਜੀ ਦਾ ਸਨਮਾਨ ਕਰਦਾ ਸਤਿਕਾਰ ਕਰਦਾ ਹੈ
ਮਮ ਪ੍ਰਾਨਨ ਕੋ ਸ਼ਤਰੂ ਮਾ
ਚੰਦੂ ਸੋਚਦਾ ਆਪਣੇ ਮਨ ਵਿੱਚ ਕਿ ਗੁਰੂ ਹਰਗੋਬਿੰਦ ਸਾਹਿਬ ਤਾਂ ਮੇਰੇ ਪ੍ਰਾਣਾਂ ਦੇ ਬੜੇ ਵੱਡੇ ਸ਼ਤਰੂ ਨੇ ਉਹ ਤਾਂ ਮੇਰੇ ਵੱਡੇ ਭਾਰੀ ਦੁਸ਼ਮਣ ਨੇ ਮੇਰੇ ਪ੍ਰਾਣਾਂ ਦੇ ਦੁਸ਼ਮਣ ਹਨ
ਸ਼ਾਹ ਸੰਗ ਮਿਲ ਧਨ ਗਨ ਲਾ
ਔਰ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨਾਲ ਮੇਲ ਮਿਲਾਪ ਕਰਕੇ ਉਹਦੇ ਕੋਲ ਰੋਜ਼ 500 ਰੁਪਈਆ ਲੈ ਰਹੇ ਨੇ ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਮਾਇਆ ਪਦਾਰਥ ਭੇਟਾਵਾਂ ਲੈਂਦੇ ਨੇ ਉਹਨਾਂ ਦਾ ਮੇਲ ਮਿਲਾਪ ਜਿਹੜਾ ਬਾਦਸ਼ਾਹ ਦੇ ਨਾਲ ਰੋਜ਼ ਹੀ ਵੱਧ ਰਿਹਾ
ਨਿਤ ਪ੍ਰਤ ਮਿਲੇ ਵਧਾਏ
ਤਾਂ ਪ੍ਰਤੀ ਗੁਰੂ ਜੀ ਬਾਦਸ਼ਾਹ ਨਾਲ ਮਿਲਦੇ ਨੇ ਔਰ ਬਾਦਸ਼ਾਹ ਦੇ ਨਾਲ ਉਹਨਾਂ ਦੀ ਜਿਹੜੀ ਪ੍ਰੀਤ ਹੈ ਉਹ ਵੱਧਦੀ ਜਾ ਰਹੀ ਹੈ ਅਧਿਕ ਹੁੰਦੀ ਜਾ ਰਹੀ ਹੈ
ਇਮ ਜੇ ਭਇਓ ਮੋਏ ਦੁਖਦਾਏ
ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤੇ ਇਹ ਕੰਮ ਮੇਰੇ ਵਾਸਤੇ ਬੜਾ ਦੁਖਦਾਈ ਸਾਬਤ ਹੋਵੇਗਾ ਚੰਦੂ ਸੋਚ ਰਿਹਾ ਕਿ ਜੇ ਇਸੇ ਤਰ੍ਹਾਂ ਗੁਰੂ ਜੀ ਦਾ ਬਾਦਸ਼ਾਹ ਨਾਲ ਪ੍ਰੇਮ ਵਧਦਾ ਗਿਆ ਮੇਲ ਮਿਲਾਪ ਵਧਦਾ ਗਿਆ ਤੇ ਇਹ ਮੇਲ ਮਿਲਾਪ ਮੇਰੇ ਵਾਸਤੇ ਬੜਾ ਵੱਡਾ ਦੁਖਦਾਈ ਹੋਵੇਗਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤਾਂ ਮੇਰੇ ਪ੍ਰਾਣਾਂ ਦੇ ਦੁਸ਼ਮਣ ਨੇ, ਉਹਨਾਂ ਨੇ ਤਾਂ ਪ੍ਰਣ ਕੀਤਾ ਹੋਇਆ ਕਿ ਅਸੀਂ ਚੰਦੂ ਦੇ ਪ੍ਰਾਣ ਘਾਤ ਕਰਨੇ ਨੇ, ਉਹ ਤਾਂ ਮੇਰੇ ਪ੍ਰਾਣਾਂ ਦੇ ਦੁਸ਼ਮਣ ਨੇ। ਜੇ ਇਸੇ ਤਰ੍ਹਾਂ ਬਾਦਸ਼ਾਹ ਨਾਲ ਉਹਨਾਂ ਦਾ ਮਿਲਾਪ ਵਧਦਾ ਗਿਆ ਤੇ ਇਹ ਮਿਲਾਪ ਮੇਰੇ ਵਾਸਤੇ ਬੜਾ ਵੱਡਾ ਦੁਖਦਾਈ ਹੋਵੇਗਾ।
ਬਿਨ ਉਪਾਏ ਬਿਨ ਚਿੰਤ ਜੇ ਰਹੋ,
ਬਿਨਾਂ ਉਪਾਅ ਤੇ ਜੇ ਬਿਨਾਂ ਚਿੰਤਾ ਤੋਂ ਮੈਂ ਇਸੇ ਤਰ੍ਹਾਂ ਰਹਿਣ, ਇਸੇ ਤਰ੍ਹਾਂ ਜੇ ਮੈਂ ਉਹਨਾਂ ਦਾ ਕੋਈ ਉਪਾਅ ਨਾ ਕੀਤਾ, ਉਹਨਾਂ ਦਾ ਕੋਈ ਬੰਦੋਬਸਤ ਨਾ ਕੀਤਾ, ਜੇ ਮੈਂ ਇਸੇ ਤਰ੍ਹਾਂ ਬੇਫਿਕਰ ਹੋ ਕੇ ਬੈਠਾ ਰਿਹਾ,
ਨਹੀਂ ਬਚੂ ਤਿੰਨ ਤੇ ਦੁੱਖ ਸੋ।
ਮੈਨੂੰ ਦਿਸ ਰਿਹਾ ਆਉਣ ਵਾਲੇ ਸਮੇਂ ਚ ਮੇਰਾ ਬਚਾ ਹੋਣਾ ਮੁਸ਼ਕਲ ਹੈ, ਮੈਂ ਨਹੀਂ ਬਚ ਸਕਾਂਗਾ, ਮੇਰੇ ਵਾਸਤੇ ਬੜੀ ਔਖੀ ਗੱਲ ਬਣ ਜਾਏਗੀ, ਮੈਨੂੰ ਫਿਰ ਬੜੇ ਵੱਡੇ ਭਾਰੀ ਡਾਢੇ ਦੁੱਖ ਦਾ ਸਾਹਮਣਾ ਕਰਨਾ ਪਵੇਗਾ।
ਮੈਂ ਬਨ ਚੁਗਲ ਮੁਗਲ ਪਤੀ ਪਾਤ, ਚੁਗਲੀ ਉਗਲੀ ਬੋਲਿਓ ਤਾਤ।
ਮੈਂ ਜੋ ਚਾਹੁੰਦਾ ਸੀ ਉਹਦੇ ਤੋਂ ਉਲਟਾ ਕੰਮ ਹੋ ਗਿਆ, ਮੈਂ ਤਾਂ ਬਾਦਸ਼ਾਹ ਜਹਾਂਗੀਰ ਦੇ ਕੋਲ ਚੁਗਲਖੋਰ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਚੁਗਲੀ ਕੀਤੀ ਸੀ, ਚੁਗਲੀ ਕਰਕੇ ਬਾਦਸ਼ਾਹ ਦੇ ਕੋਲ ਬੜੀ ਭਾਰੀ ਚੁਗਲੀ ਉਗਲ ਕੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਥੇ ਬਾਦਸ਼ਾਹ ਦੇ ਕੋਲ ਬੁਲਵਾਇਆ ਸੀ।
ਬੁਰਾ ਕਰਨ ਤਿਸ ਕੀ ਨੇ ਉਪਾਏ,
ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਬੁਰਾ ਕਰਨ ਵਾਸਤੇ ਉਪਾਅ ਕੀਤੇ ਸੀ, ਇੱਥੇ ਬਾਦਸ਼ਾਹ ਕੋਲ ਵੀ ਚੁਗਲੀ ਕਰਕੇ ਗੁਰੂ ਜੀ ਨੂੰ ਬੁਲਾਇਆ, ਫਿਰ ਉਹਨਾਂ ਨੂੰ ਮਾਰਨ ਵਾਸਤੇ ਮੈਂ ਸਾਰੇ ਉਪਾਅ ਕੀਤੇ ਨੇ, ਉਹਨਾਂ ਦਾ ਬੁਰਾ ਕਰਨ ਵਾਸਤੇ ਉਪਾਅ ਕੀਤੇ ਹਨ।
ਭਲਾ ਵਿਸਾਲ ਬਨਤ ਨਿਤ ਜਾਏ,
ਪਰ ਮੈਂ ਜਿਵੇਂ ਜਿਵੇਂ ਉਹਨਾਂ ਦਾ ਬੁਰਾ ਕਰਨਾ ਚਾਹਿਆ ਸਗੋਂ ਉਹਨਾਂ ਦਾ ਭਲਾ ਹੁੰਦਾ ਚੱਲਿਆ ਜਾ ਰਿਹਾ। ਮੈਂ ਬਾਦਸ਼ਾਹ ਨੂੰ ਉਹਨਾਂ ਦੇ ਖਿਲਾਫ ਕਰਨਾ ਚਾਹੁੰਦਾ ਸੀ, ਬਾਦਸ਼ਾਹ ਉਹਨਾਂ ਦਾ ਮਿੱਤਰ ਬਣਦਾ ਜਾ ਰਿਹਾ। ਮੈਂ ਉਹਨਾਂ ਦਾ ਬੁਰਾ ਕਰਨਾ ਚਾਹੁੰਦਾ ਸੀ ਜਿੰਨਾ ਬੁਰਾ ਕਰਨਾ ਚਾਹੁੰਦਾ ਸੀ, ਸਗੋਂ ਓਨਾ ਹੀ ਜ਼ਿਆਦਾ ਭਲਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁੰਦਾ ਜਾ ਰਿਹਾ।
ਖਰ ਕੰਟਕ ਲਖ ਬੋਵਨ ਕਰਿਓ, ਸੋ ਤੋਰਿਓ ਕਮਲ ਸ਼ੁਭ ਖਿਰਿਓ।
ਮੈਂ ਤਾਂ ਤਿੱਖਾ ਕੰਡਾ ਸਮਝ ਕੇ ਇਹ ਬੀਜ ਬੀਜਿਆ ਸੀ ਵੀ ਇਹਦੇ ਚੋਂ ਬੜਾ ਤਿੱਖਾ ਕੰਡਾ ਪੈਦਾ ਹੋਵੇਗਾ, ਮੈਂ ਤਾਂ ਤਿੱਖਾ ਕੰਡਾ ਸਮਝ ਕੇ ਬੀਜਿਆ ਸੀ, ਪਰ ਉਹ ਕੰਡਾ ਤਾਂ ਕੀ ਉਗਣਾ ਸੀ, ਉਹ ਤਾਂ ਕਿੱਥੇ ਉਗਿਆ, ਸਗੋਂ ਉਹਦੀ ਥਾਂ ਤੇ ਕਮਲ ਦਾ ਫੁੱਲ ਉਗਾ ਹੈ। ਭਾਵ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਬੁਰਾ ਕਰਨਾ ਚਾਹਿਆ ਸੀ, ਉਹਨਾਂ ਦਾ ਭਲਾ ਹੋ ਗਿਆ। ਮੈਂ ਤਾਂ ਤਿੱਖਾ ਕੰਡਾ ਬੀਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ, ਪਰ ਉਹ ਕਿੱਥੇ ਉਗਣਾ ਸੀ, ਉਹਨੇ ਤਾਂ ਕਿੱਥੇ ਉਗਣਾ ਸੀ, ਸਗੋਂ ਉਹਦੀ ਥਾਂ ਤੇ ਵਿਸ਼ਾਲ ਕਮਲ ਦਾ ਫੁੱਲ ਸੁੰਦਰ ਹੋ ਕੇ ਖਿੜ ਆਇਆ ਹੈ।
ਤਨ ਸੁਗੰਧਤਾ ਜਿਸ ਤੇ ਪਾਏ,
ਉਸ ਖਿੜੇ ਹੋਏ ਕਮਲ ਦੇ ਫੁੱਲ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਨ ਰੂਪੀ ਸੁਗੰਧੀ ਦੀ ਪ੍ਰਾਪਤੀ ਹੋ ਰਹੀ ਹੈ। ਰੋਜ਼ ਬਾਦਸ਼ਾਹ ਉਹਨਾਂ ਨੂੰ 500 ਰੁਪਈਆ ਆਪਣੇ ਖਜ਼ਾਨੇ ਚੋਂ ਭੇਟ ਕਰ ਰਿਹਾ।
ਯੋਂ ਵਿਪਰੀਤ ਪਈ ਬਰਿਆਈ,
ਇਹਦਾ ਜ਼ਬਰਦਸਤੀ ਧਿੰਗੋ ਜੋਰੀ ਇਹ ਕੰਮ ਉਲਟਾ ਹੋ ਗਿਆ। ਮੈਂ ਨਹੀਂ ਸੀ ਚਾਹੁੰਦਾ ਇਸ ਤਰ੍ਹਾਂ ਹੁੰਦਾ, ਪਰ ਇਹ ਕੰਮ ਉਲਟ ਹੋ ਆਇਆ। ਭਲੇ ਦੀ ਬੁਰੇ ਦੀ ਥਾਂ ਤੇ ਭਲਾ ਹੁੰਦਾ ਚੱਲਿਆ ਜਾ ਰਿਹਾ ਉਹਨਾਂ ਦਾ। ਮੈਂ ਬੁਰਾ ਕਰਨਾ ਚਾਹੁੰਦਾ ਸੀ ਪਰ ਉਹਨਾਂ ਦਾ ਭਲਾ ਹੀ ਹੋ ਰਿਹਾ।
ਅਬ ਕੋ ਯਤਨ ਬਣਾਓ ਐਸੇ, ਹਰ ਗੋਬਿੰਦ ਕਾਰਾ ਗ੍ਰਹਿ ਬੈਸੇ।
ਸੋਚਦਾ ਕਿ ਹੁਣ ਮੈਂ ਕੋਈ ਇਹੋ ਜਿਹਾ ਯਤਨ ਬਣਾਵਾਂ, ਇਹੋ ਜਿਹਾ ਉਪਾਅ ਕਰਾਂ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਕਿਸੇ ਕਾਰਾਗ੍ਰਹਿ ਵਿੱਚ ਪਾ ਕੇ ਉਹਨਾਂ ਨੂੰ ਕੈਦੀ ਬਣਾ ਦਿਆਂ। ਚੰਦੂ ਸੋਚ ਰਿਹਾ ਕਿ ਹੁਣ ਮੈਂ ਕੋਈ ਇਹੋ ਜਿਹਾ ਯਤਨ ਬਣਾਵਾਂ, ਇਹੋ ਜਿਹਾ ਉਪਾਅ ਬਣਾਵਾਂ ਕਿ ਜਿਸ ਉਪਾਅ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਕਿਸੇ ਕਾਰਾਗ੍ਰਹਿ ਵਿੱਚ ਚਲੇ ਜਾਣ, ਕਿਸੇ ਕੈਦ ਖਾਨੇ ਵਿੱਚ ਚਲੇ ਜਾਣ।
ਤਹਾਂ ਦਰਦ ਕੋ ਲੋਭ ਦਿਖਾਵੋ, ਕੈਦ ਬਿਖੈ ਕਹਿ ਕਹਿ ਮਰਵਾਵੋ।
ਉੱਥੇ ਕੈਦ ਖਾਨੇ ਦੇ ਵਿੱਚ ਜਿਹੜਾ ਕੋਈ ਜਮਾਦਾਰ ਹੋਵੇਗਾ ਕੈਦ ਖਾਨੇ ਨੂੰ ਸੰਭਾਲਣ ਵਾਲਾ, ਉਹਨੂੰ ਮੈਂ ਧਨ ਦਾ ਲਾਲਚ ਦੇ ਕੇ, ਧਨ ਦਾ ਲੋਭ ਦੇ ਕੇ ਉੱਥੇ ਕੈਦ ਖਾਨੇ ਚ ਜ਼ਹਿਰ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਰਵਾ ਦਿਆਂਗਾ। ਕਿਸੇ ਤਰੀਕੇ ਕੈਦ ਖਾਨੇ ਚ ਚਲੇ ਜਾਣ ਤੇ ਫਿਰ ਮੁੜ ਕੇ ਧਨ ਦਾ ਲੋਭ ਵਿਖਾ ਕੇ ਉੱਥੇ ਕਿਸੇ ਜਮਾਦਾਰ ਨੂੰ, ਕਿਸੇ ਸਿਪਾਹੀ ਨੂੰ ਕੈਦ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੈਂ ਮਰਵਾ ਦਿਆਂਗਾ।
ਤੂੰ ਬਚਾਏ ਮੇਰੂ ਹੋਏ ਜਾਏ,
ਇਹ ਕੰਮ ਹੋ ਜਾਵੇ ਤਾਂ ਮੇਰਾ ਬਚਾਅ ਹੋ ਸਕਦਾ, ਤਾਂ ਮੈਂ ਬਚ ਸਕਦਾ ਨਹੀਂ ਤਾਂ ਮੇਰਾ ਬਚਣਾ ਔਖਾ ਹੈ
ਮਿਲੇ ਨਸ਼ਾ ਸੰਗ ਕਿਮ ਆਏ
ਇਹੋ ਜਿਹਾ ਤਰੀਕਾ ਅਪਣਾਵਾਂ ਕਿ ਕਿਸੇ ਤਰੀਕੇ ਬਾਦਸ਼ਾਹ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਮੇਲ ਨਾ ਹੋ ਸਕੇ ਇਹ ਬਾਦਸ਼ਾਹ ਤੋਂ ਦੂਰ ਰਹਿਣ ਬਾਦਸ਼ਾਹ ਤੋਂ ਦੂਰ ਕਾਰਾਗ੍ਰਹਿ ਚ ਰਹਿਣਗੇ ਉੱਥੇ ਮੈਂ ਆਪਣੀ ਮਨ ਮਰਜ਼ੀ ਕਰਕੇ ਇਹਨਾਂ ਨੂੰ ਮਰਵਾ ਦਿਆਂਗਾ ਔਰ ਮੇਰਾ ਕੰਮ ਸਿੱਧ ਹੋ ਜਾਏਗਾ ਇਹ ਬਾਦਸ਼ਾਹ ਨਾਲ ਨਾ ਆ ਕੇ ਮਿਲਣ ਇਸ ਤਰ੍ਹਾਂ ਦਾ ਮੈਂ ਕੋਈ ਉਪਾਅ ਕੋਈ ਕੰਮ ਕਰਾਂ
ਇਮ ਗਿਣਤੀ ਕੋ ਗਿਣਤ ਹਮੇਸ਼
ਇਹਨਾਂ ਦੀਆਂ ਗਿਣਤੀਆਂ ਚੰਦੂ ਆਪਣੇ ਮਨ ਚ ਰੋਜ਼ ਚਿਤ ਵਧਾਏ ਇਦਾਂ ਦੀਆਂ ਕਈ ਸੋਚਾਂ ਆਪਣੇ ਮਨ ਦੇ ਵਿੱਚ ਸੋਚਦਾ
ਸੰਕਟ ਚਿੰਤਾ ਜਿਸੈ ਵਿਸ਼ੇਸ਼
ਚੰਦੂ ਦੇ ਮਨ ਵਿੱਚ ਬੜਾ ਵੱਡਾ ਡਾਢਾ ਸੰਕਟ ਹਰ ਵੇਲੇ ਲੱਗਾ ਰਹਿੰਦਾ ਹਰ ਵਕਤ ਇਹਦੇ ਚਿੱਤ ਵਿੱਚ ਚਿੰਤਾ ਚੱਲਦੀ ਰਹਿੰਦੀ ਆ ਕਦੋਂ ਮੈਂ ਇਹ ਕੰਮ ਸਿੱਧ ਕਰਾਂ ਕਿਵੇਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਖਾਨੇ ਵਿੱਚ ਕੈਦੀ ਬਣਾਵਾਂ
ਗਿਣਤ ਗੱਟੀ ਕੋ ਯਤਨ ਵਿਚਾਰਾ
ਇਹਦਾ ਜਦੋਂ ਬੰਦਾ ਪਾਪੀ ਬੰਦਾ ਪਾਪ ਚਿਤ ਵਧਾ ਆਖਿਰਕਾਰ ਉਹਦੇ ਹਿਰਦੇ ਚ ਕੋਈ ਨਾ ਕੋਈ ਪਾਪ ਪੈਦਾ ਹੋ ਹੀ ਆਉਂਦਾ ਚੰਦੂ ਨੇ ਵੀ ਇਸੇ ਤਰ੍ਹਾਂ ਗਿਣਤੀਆਂ ਗਿਣਦਿਆਂ ਗਿਣਦਿਆਂ ਇੱਕ ਗਿਣਤੀ ਆਪਣੇ ਮਨ ਚ ਵਿਚਾਰ ਲਈ
ਮਿਲਿਓ ਨਜੂਮੀ ਤੋਂ ਇਤ ਧਾਰਾ
ਇਹਨੇ ਆਪਣੇ ਮਨ ਦੇ ਵਿੱਚ ਵਿਚਾਰ ਕਰ ਲਈ ਯਤਨ ਵਿਚਾਰ ਲਿਆ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਆਗਰੇ ਸ਼ਹਿਰ ਦੇ ਵਿੱਚ ਹੀ ਇੱਕ ਬੜਾ ਵੱਡਾ ਨਜੂਮੀ ਰਹਿੰਦਾ ਸੀ ਆਪਾਂ ਜੋਤਸ਼ੀ ਕਹਿ ਦਿੰਦੇ ਹਾਂ ਫਾਰਸੀ ਉਰਦੂ ਵਿੱਚ ਨਜੂਮੀ ਕਹਿ ਦਿੰਦੇ ਨੇ ਆਗਰੇ ਵਿੱਚ ਇੱਕ ਨਜੂਮੀ ਰਹਿੰਦਾ ਸੀ ਜਿਹਦੇ ਤੇ ਬਾਦਸ਼ਾਹ ਦਾ ਬੜਾ ਭਰੋਸਾ ਸੀ ਉਹ ਨਜੂਮੀ ਬਾਦਸ਼ਾਹ ਨੂੰ ਜੋ ਕਹਿੰਦਾ ਸੀ ਬਾਦਸ਼ਾਹ ਉਹਦੀ ਗੱਲ ਮੰਨਦਾ ਸੀ ਚੰਦੂ ਨੇ ਵਿਚਾਰ ਕੀਤੀ ਕਿ ਮੈਂ ਉਸ ਨਜੂਮੀ ਨਾਲ ਮੇਲ ਕਰਾਂ ਆਗਰੇ ਵਿੱਚ ਰਹਿਣ ਵਾਲੇ ਨਜੂਮੀ ਨੂੰ ਜਾ ਕੇ ਮਿਲਿਆ
ਨਿਸਮੈ ਤਿਮਰ ਪਏ ਕਰ ਗਏ ਦਰਬ ਪੰਚ ਸੈ ਤਿਸ ਕੋ ਦਿਓ
ਰਾਤ ਦੇ ਹਨੇਰੇ ਵਿੱਚ ਕਿਉਂਕਿ ਪਾਪ ਹਨੇਰੇ ਵਿੱਚ ਹੀ ਜ਼ਿਆਦਾ ਅਧਿਕ ਫਲੀ ਭੂਤ ਹੁੰਦਾ ਹੈ ਇਹਨੇ ਰਾਤ ਦੇ ਹਨੇਰੇ ਵਿੱਚ ਜਾ ਕੇ ਨਜੂਮੀ ਦੇ ਘਰ ਪਹੁੰਚ ਕੀਤੀ ਨਜੂਮੀ ਦੇ ਘਰ ਪਹੁੰਚਿਆ ਜਾ ਕੇ ਨਜੂਮੀ ਨੂੰ ਮਿਲ ਕੇ ਨੇ 500 ਰੁਪਈਆ ਜਾ ਕੇ ਨਜੂਮੀ ਦੇ ਪੈਰਾਂ ਤੇ ਰੱਖਿਆ
ਪੰਤ ਬਿਨੈ ਸਮ ਤਿਸ ਕੇ ਸਾਥਾ ਮੇਰੋ ਭਲੋ ਐ ਤੋ ਆਥਾ
ਨਜੂਮੀ ਨੂੰ ਜੋਤਸ਼ੀ ਨੂੰ ਇਹਨੇ 500 ਰੁਪਈਆ ਦਿੱਤਾ ਚੰਦੂ ਨੇ ਜਾ ਕੇ ਤੇ 500 ਰੁਪਈਆ ਦੇ ਕੇ ਬੜੇ ਪਿਆਰ ਨਾਲ ਸਨਿਮਰ ਜਿਹਾ ਹੋ ਕੇ ਹੱਥ ਜੋੜ ਕੇ ਬੇਨਤੀ ਕਰਦਾ ਨਜੂਮੀ ਨੂੰ ਕਹਿੰਦਾ ਨਜੂਮੀ ਜੀ ਮੇਰਾ ਭਲਾ ਹੁਣ ਤੁਹਾਡੇ ਹੱਥ ਵਿੱਚ ਹੈ ਮੇਰਾ ਭਲਾ ਕਰਨਾ ਹੁਣ ਤੁਹਾਡੇ ਹੱਥ ਵਿੱਚ ਹੈ
ਚਿਤ ਦੇ ਕਰੋ ਇਹ ਉਪਕਾਰ
ਚਿਤ ਦੇ ਕੇ ਤੁਸੀਂ ਮੇਰੇ ਤੇ ਇਹ ਉਪਕਾਰ ਕਰੋ
ਅਪਰ ਦਿਓ ਧਨ 5000
ਇਹ ਤਾਂ ਸਿਰਫ ਪੇਸ਼ਗੀ ਹੈ ਤੁਹਾਡੀ ਦਰਸ਼ਨ ਭੇਟਾ 500 ਰੁਪਈਆ ਮੈਂ ਇਹਦੇ ਤੋਂ ਇਲਾਵਾ ਜੇ ਤੁਸੀਂ ਮੇਰਾ ਕੰਮ ਕਰ ਦਿਓ ਮੈਂ ਇਹਦੇ ਬਦਲੇ ਚ ਤੁਹਾਨੂੰ 5000 ਰੁਪਈਆ ਹੋਰ ਦਿਆਂਗਾ 5000 ਰੁਪਈਆ ਹੋਰ ਲਿਆ ਕੇ ਤੁਹਾਨੂੰ ਭੇਟ ਕਰਾਂਗਾ
ਹੋਏ ਲਾਚਾਰ ਮੈਂ ਤੁਝ ਡਿੱਗ ਆਇਓ
ਹਰ ਪਾਸਿਓ ਲਾਚਾਰ ਹੋ ਕੇ ਮੇਰਾ ਕੋਈ ਜਦੋਂ ਚਾਰਾ ਨਹੀਂ ਚੱਲਿਆ ਹਰ ਪਾਸਿਓ ਲਾਚਾਰ ਹੋ ਕੇ ਹੇ ਨਜੂਮੀ ਮੈਂ ਤੇਰੇ ਕੋਲ ਚੱਲ ਕੇ ਆਇਆ ਹਾਂ
ਬਨ ਸਹਾਈ ਅਬ ਹੋ ਸ਼ਰਨਾਇਓ
ਤੇਰੀ ਸਹਾਇਤਾ ਕਰ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਚੱਲ ਕੇ ਤੇਰੀ ਸ਼ਰਨ ਗ੍ਰਹਿਣ ਕੀਤੀ ਹੈ
ਸੁਨਤ ਨਜੂਮੀ ਬੋਲਨ ਕੀਨ ਸ਼ਾਹ ਦੀਵਾਨ ਭਏ ਕਿਮ ਦੀਨ
ਸੁਣ ਕੇ ਨਜੂਮੀ ਬੜਾ ਹੈਰਾਨ ਹੋਇਆ ਕਹਿਣ ਲੱਗਾ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਏਦਾਂ ਅੱਜ ਕਿਵੇਂ ਦੀਨ ਹੋ ਰਿਹਾ ਕਿਵੇਂ ਝੁਕ ਰਿਹਾ ਬੜਾ ਦੁਖੀ ਜਾਪਦਾ ਤੂੰ ਬਾਦਸ਼ਾਹ ਦਾ ਦੀਵਾਨ ਹੋਵੇ ਤੇ ਬਾਦਸ਼ਾਹ ਦਾ ਦੀਵਾਨ ਹੋਣ ਦੇ ਬਾਵਜੂਦ ਇੰਨਾ ਦੀਨ ਕਿਉਂ ਹੋ ਰਿਹਾ
ਸਿਰ ਕੇ ਜ਼ੋਰ ਕਰੋ ਤੋ ਕਾਜਾ
ਯਾਰ ਜੀ ਦੱਸੋ ਜਿਹੜਾ ਵੀ ਕੰਮ ਲੈ ਕੇ ਆਇਓ ਦੱਸੋ ਮੈਂ ਤਾਂ ਸਿਰ ਦੇ ਭਾਰ ਹੋ ਕੇ ਤੁਹਾਡਾ ਕੰਮ ਕਰਾਂਗਾ ਸਿਰ ਭਰਨੇ ਹੋ ਕੇ ਤੁਹਾਡਾ ਕੰਮ ਕਰਾਂਗਾ
ਫੇਰ ਸ਼ਾਮਤ ਸਹਿਤ ਸਮਾਜਾ
ਮੈਂ ਤਾਂ ਬਾਦਸ਼ਾਹ ਦੀ ਮਤ ਸਭਾ ਦੇ ਸਮੇਤ ਫੇਰ ਕੇ ਰੱਖ ਦਿਆਂਗਾ ਜੋ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਬਣਾ ਦਿਆਂਗਾ ਕਰ ਦਿਆਂਗਾ
ਕੋ ਦੁੱਖ ਭਇਓ ਸੁਨਾਵਨ ਕਰੀਐ
ਪਰ ਮੈਨੂੰ ਦੱਸੋ ਤਾਂ ਸਹੀ ਦੀਵਾਨ ਜੀ ਤੁਹਾਨੂੰ ਦੁੱਖ ਕੀ ਹੈ ਕਿਹੜਾ ਇਹੋ ਜਿਹਾ ਡਾਢਾ ਦੁੱਖ ਹੈ ਕਿ ਤੁਹਾਨੂੰ ਅੱਜ ਮੇਰੇ ਅੱਗੇ ਆ ਕੇ ਦੀਨ ਹੋਣਾ ਪੈ ਰਿਹਾ
ਮੈਂ ਨਿਰਵਾਰੋਂ ਚਿੰਤ ਨਾ ਧਰੀਐ
ਮੈਂ ਬਚਨ ਕਰਦਾ ਤੁਹਾਡੇ ਨਾਲ ਮੈਂ ਤੁਹਾਡੀ ਚਿੰਤਾ ਨੂੰ ਤੁਹਾਡੇ ਫਿਕਰ ਨੂੰ ਦੂਰ ਕਰਾਂਗਾ, ਤੁਹਾਡੀ ਸਮੱਸਿਆ ਤੁਹਾਡਾ ਦੁੱਖ ਦੂਰ ਕਰਾਂਗਾ, ਤੁਸੀਂ ਆਪਣੇ ਮਨ 'ਚ ਚਿੰਤਾ ਨਾ ਕਰੋ, ਬੇਪਰਵਾਹ ਹੋ ਕੇ ਮੈਨੂੰ ਆਪਣੀ ਸਾਰੀ ਗੱਲ ਦੱਸੋ।
ਸੁਣ ਤਬ ਸਭੈ ਬਿਰਤਾਂਤੀ ਉਚਾਰਾ, ਹਿੰਦੂ ਗੁਰੂ ਸੰਗ ਬੈਰ ਹਮਾਰਾ।
ਸੁਣ ਕੇ ਚੰਦੂ ਬੋਲਿਆ, ਕਹਿਣ ਲੱਗਾ ਨਜੂਮੀ ਜੀ ਸੁਣੋ, ਸਿੱਖਾਂ ਦੇ ਗੁਰੂ ਨਾਲ ਮੇਰਾ ਬੜਾ ਵੱਡਾ ਭਾਰੀ ਵੈਰ ਚੱਲ ਰਿਹਾ। ਸਿੱਖਾਂ ਦਾ ਗੁਰੂ ਹੈ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਨਾਲ ਮੇਰਾ ਵੈਰ ਹੈ।
ਤੁਜਤੇ ਪਰਦਾ ਨਾਇਨ ਰੱਖੋ।
ਇਹ ਨਜੂਮੀ ਜੀ, ਮੈਂ ਤੁਹਾਡੇ ਤੋਂ ਪਰਦਾ ਨਹੀਂ ਰੱਖਾਂਗਾ ਕਿਸੇ ਵੀ ਪ੍ਰਕਾਰ ਦਾ।
ਜਥਾ ਭਈ ਸਗਰੀ ਮੈਂ ਪਾਖੋ।
ਜਿਵੇਂ ਜਿਵੇਂ ਹੋਈ ਹੈ ਉਹ ਮੈਂ ਸਾਰੀ ਗੱਲ ਤੁਹਾਨੂੰ ਦੱਸਦਾ ਹਾਂ।
ਗੁਰੂ ਅਰਜਨ ਕੋ ਸਦਨੀ ਉਤਾਰਾ, ਦੇਸ਼ ਜਾਏ ਬਦਪੂਰਬ ਮਾਰਾ।
ਤੋਂ ਪਹਿਲਾਂ ਇਹਨਾਂ ਦੇ ਪਿਤਾ ਗੁਰੂ ਸੀ ਗੁਰੂ ਅਰਜਨ ਸਾਹਿਬ, ਉਹਨਾਂ ਨੂੰ ਮੈਂ ਆਪਣੇ ਘਰ ਚ ਉਤਾਰਾ ਕਰਵਾਇਆ ਲਾਹੌਰ ਸ਼ਹਿਰ ਚ, ਤੇ ਉਹਨਾਂ ਦਾ ਆਪਣੇ ਘਰ ਚ ਉਤਾਰਾ ਕਰਾ ਕੇ ਉਹਨਾਂ ਨੂੰ ਅਨੇਕ ਪ੍ਰਕਾਰ ਦੀਆਂ ਸਜਾਵਾਂ ਦਿੰਦਿਆਂ ਮੈਂ ਆਪਣੇ ਘਰ ਚ ਉਹਨਾਂ ਨੂੰ ਮਾਰਿਆ ਹੈ।
ਅਬ ਤਿਸ ਕੋ ਸੁਤ ਹਰਗੋਬਿੰਦ।
ਹੁਣ ਉਹਨਾਂ ਦੇ ਪੁੱਤਰ ਨੇ ਸ੍ਰੀ ਹਰਗੋਬਿੰਦ ਜੀ ਗੁਰੂ ਅਰਜਨ ਸਾਹਿਬ ਦੇ ਪੁੱਤਰ ਹਨ।
ਪਰਯੋਸ਼ਾ ਤੋਂ ਮੇਲ ਮਿਲੰਦ।
ਇਹਨਾਂ ਨੇ ਆ ਕੇ ਬਾਦਸ਼ਾਹ ਜਹਾਂਗੀਰ ਨਾਲ ਬੜਾ ਮੇਲ ਮਿਲਾਪ ਬਣਾ ਲਿਆ। ਬਾਦਸ਼ਾਹ ਦੇ ਨਾਲ ਇਹਨਾਂ ਦੀ ਰੋਜ਼ ਮੁਲਾਕਾਤ ਹੁੰਦੀ ਹੈ, ਬਾਦਸ਼ਾਹ ਨਾਲ ਇਹਨਾਂ ਦਾ ਬੜਾ ਮੇਲ ਮਿਲਾਪ ਵਧ ਗਿਆ ਹੈ।
ਮੈਂ ਕਰ ਚਾਰੀ ਹਿਆਕਾਰਾ, ਆਏ ਆਪਨੋ ਕਾਜ ਸਵਾਰਾ।
ਹਾਲਾਂਕਿ ਮੈਂ ਹੀ ਬਾਦਸ਼ਾਹ ਕੋਲ ਚੁਗਲੀ ਕਰਕੇ ਉਹਨਾਂ ਨੂੰ ਇੱਥੇ ਬੁਲਾਇਆ ਸੀ, ਮੈਂ ਜਿਸ ਕੰਮ ਕਰਕੇ ਬੁਲਾਇਆ ਸੀ ਉਹ ਤਾਂ ਹੋਇਆ ਨਹੀਂ, ਸਗੋਂ ਉਲਟਾ ਕੰਮ ਹੋ ਗਿਆ। ਸ੍ਰੀ ਹਰਗੋਬਿੰਦ ਜੀ ਨੇ ਇੱਥੇ ਆ ਕੇ ਆਪਣੇ ਕੰਮ ਸਵਾਰਨੇ ਸ਼ੁਰੂ ਕਰ ਲਏ ਹਨ।
ਜਿਸ ਕੋ ਹਤਿਓ ਚੈਤ ਮੈਂ ਅਬੈ।
ਕਰਕੇ ਮੈਂ ਹੁਣ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਾਰਨਾ ਚਾਹੁੰਦਾ, ਉਹਨਾਂ ਦਾ ਖਾਤਮਾ ਕਰਨਾ ਚਾਹੁੰਦਾ ਹਾਂ।
ਉਪਾਏ ਚਿਤਵਿਓ ਸੁਣ ਸਭੈ।
ਇਸ ਤਰ੍ਹਾਂ ਦਾ ਸਾਰੇ ਉਪਾਅ ਨੂੰ ਮੈਂ ਆਪਣੇ ਮਨ ਦੇ ਵਿੱਚ ਚਿਤਵਿਆ ਤੇ ਚਿਤਵ ਕੇ ਤੁਹਾਡਾ ਮੈਨੂੰ ਸਰੂਪ ਨਜ਼ਰ ਆਇਆ। ਨਜੂਮੀ ਜੀ, ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ।
ਤੂੰ ਕੈਸ਼ਾ ਸੰਗ ਅਸ ਬਾਤ।
ਨਜੂਮੀ ਜੀ, ਹੁਣ ਤੁਹਾਡਾ ਕੰਮ ਇਹ ਹੈ ਕਿ ਤੁਸੀਂ ਹੁਣ ਬਾਦਸ਼ਾਹ ਕੋਲ ਜਾਣਾ, ਕੱਲ ਨੂੰ ਦਿਨ ਚੜ੍ਹਦਿਆਂ ਹੀ ਬਾਦਸ਼ਾਹ ਕੋਲ ਜਾ ਕੇ ਬਾਦਸ਼ਾਹ ਨਾਲ ਮੁਲਾਕਾਤ ਕਰਨੀ ਹੈ।
ਤੂੰ ਕੈਸ਼ਾ ਸੰਗ ਅਸ ਬਾਤ।
ਬਾਦਸ਼ਾਹ ਕੋਲ ਜਾ ਕੇ ਬਾਦਸ਼ਾਹ ਨੂੰ ਇਹ ਗੱਲ ਆਖਣੀ ਹੈ ਨਜੂਮੀ ਜੀ।
ਸਾਧ ਸਤੀ ਆਈ ਬਖਿਆਤ।
ਤੁਸੀਂ ਇਹ ਕਹਿਣਾ ਕਿ ਬਾਦਸ਼ਾਹ ਤੇਰੇ ਤੇ ਸਾੜ ਸਤੀ ਆ ਗਈ ਹੈ। ਚੰਦੂ ਸਿਖਾ ਰਿਹਾ ਨਜੂਮੀ ਨੂੰ ਕਿ ਨਜੂਮੀ ਜੀ, ਤੁਸੀਂ ਬਾਦਸ਼ਾਹ ਕੋਲ ਜਾਣਾ ਤੇ ਬਾਦਸ਼ਾਹ ਕੋਲ ਜਾ ਕੇ ਤੁਸੀਂ ਉਹਨੂੰ ਇਹ ਸਿੱਖਿਆ ਦੇਣੀ, ਇਹ ਜਾ ਕੇ ਦੱਸਣਾ ਕਿ ਬਾਦਸ਼ਾਹ ਤੇਰੇ ਤੇ ਸਾੜ ਸਤੀ ਆ ਗਈ। ਸਾੜ ਸਤੀ ਕਹਿੰਦੇ ਨੇ ਸਾਢੇ ਸੱਤ ਮਹੀਨੇ ਰਵੇ, ਸਾਢੇ ਸੱਤ ਸਾਲ ਰਹੇ, ਉਹਨੂੰ ਸਾੜ ਸਤੀ ਕਹਿੰਦੇ ਨੇ। ਕਹਿੰਦੇ ਤੂੰ ਬਾਦਸ਼ਾਹ ਨੂੰ ਜਾ ਕੇ ਆਖੀ ਕਿ ਬਾਦਸ਼ਾਹ ਤੇਰੇ ਤੇ ਸਾੜ ਸਤੀ ਆ ਗਈ ਹੈ।
ਮੁੱਖ ਮੁਰਝਾਏ ਬਨੋ ਦਿਲਗੀਰ।
ਤੂੰ ਇਹ ਗੱਲ ਆਪਣਾ ਮੁੱਖ ਮੁਰਝਾ ਕੇ ਨਾ, ਜਿਵੇਂ ਤੇਰੇ ਤੇ ਬੜੀ ਵੱਡੀ ਦੁੱਖ ਦੀ ਵਿਪਤਾ ਦੀ ਘੜੀ ਹੋਵੇ, ਇਹਦਾ ਆਪਣਾ ਮੂੰਹ ਮਾਯੂਸ ਜਿਹਾ ਬਣਾ ਕੇ ਦਿਲਗੀਰ ਹੋ ਕੇ ਤੂੰ ਇਹ ਗੱਲ ਜਾ ਕੇ ਆਖਣੀ ਹੈ।
ਸਤੇਸ਼ਾ ਤਰੈ ਨੈ ਥੀਰ।
ਦੁਖੀ ਹੋ ਕੇ ਗੱਲ ਬਾਦਸ਼ਾਹ ਨੂੰ ਆਖੀ ਕਿ ਬਾਦਸ਼ਾਹ ਸੁਣਦਿਆਂ ਸਾਰ ਆਪਣਾ ਧੀਰਜ ਛੱਡ ਬੈਠੇ, ਤੇਰੇ ਕੋਲੋਂ ਸੁਣਦਿਆਂ ਸਾਰ ਬਾਦਸ਼ਾਹ ਜਹਾਂਗੀਰ ਡਰ ਜਾਵੇ, ਭੈ ਭੀਤ ਹੋ ਜਾਵੇ।
ਮ੍ਰਿਤੂ ਕੋ ਭੈ ਦਿਖ ਰਾਵਣ ਕਰੀਐ।
ਬਾਦਸ਼ਾਹ ਨੂੰ ਮੌਤ ਦਾ ਡਰ ਵਿਖਾਈ, ਆਖੀ ਬਾਦਸ਼ਾਹ ਇਸ ਸਾੜ ਸਤੀ ਕਰਕੇ ਤੇਰੀ ਮੌਤ ਵੀ ਹੋ ਸਕਦੀ ਹੈ, ਏਦਾਂ ਉਹਨੂੰ ਡਰਾ ਦੇਵੀ, ਇੰਨਾ ਜ਼ਿਆਦਾ ਭੈ ਭੀਤ ਕਰ ਦੇਵੀ।
ਬੂਝੈ ਯਤਨ ਤਾਂ ਇਹ ਉਚਰੀਐ।
ਬਾਦਸ਼ਾਹ ਸੁਣ ਕੇ ਫਿਰ ਤੇਰੇ ਕੋਲ ਉਪਾਅ ਪੁੱਛੇਗਾ, ਉਹ ਪੁੱਛੇਗਾ ਕਿ ਨਜੂਮੀ ਜੀ ਉਪਾਅ ਦੱਸੋ ਵੀ ਇਹ ਸਾੜ ਸਤੀ ਕਿਵੇਂ ਟਾਲੀ ਜਾ ਸਕਦੀ ਹੈ। ਜਦੋਂ ਡਰਦਾ ਮਾਰਾ ਪੁੱਛੇਗਾ, ਉਸ ਵੇਲੇ ਫਿਰ ਤੂੰ ਬਾਦਸ਼ਾਹ ਨੂੰ ਇਹ ਉਪਾਅ ਦੱਸੀ ਜੋ ਮੈਂ ਤੈਨੂੰ ਦੱਸਣ ਲੱਗਾ।
ਹਰ ਗੋਬਿੰਦ ਆਖੇ ਬਖਿਆਤ।
ਇਹ ਉਪਾਅ ਦੱਸੀ ਕਿ ਬਾਦਸ਼ਾਹ ਹਰ ਗੋਬਿੰਦ ਨਾਮ ਹੋਵੇ। ਤੂੰ ਇਹ ਉਪਾਅ ਬਾਦਸ਼ਾਹ ਜਹਾਂਗੀਰ ਨੂੰ ਦੱਸੀ ਕਿ ਹਰ ਗੋਬਿੰਦ ਉਹਨਾਂ ਦਾ ਨਾਂ ਹੋਵੇ।
ਹੋਏ ਸੁਖਤਰੀ ਜਾਤ।
ਖੱਤਰੀ ਵਰਣ ਹੋਵੇ ਔਰ ਖੱਤਰੀ ਵਰਣ ਚ ਸੋਢੀ ਉਹਨਾਂ ਦੀ ਜਾਤੀ ਹੋਵੇ, ਸੋਢੀਆਂ ਦੇ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਹੋਣ।
ਹਿੱਤ ਤੂੰ ਮੇਰੇ ਸੋ ਫੇਰੇ ਮਾਲਾ,
ਤੁਹਾਡੇ ਵਾਸਤੇ ਮਾਲਾ ਫੇਰਨ, ਉਹ ਤੁਹਾਡੇ ਵਾਸਤੇ ਮਾਲਾ ਫੇਰ ਕੇ
ਅਲ ਗੁਲੇਰ ਮੈਂ ਬੈਠ ਨਿਰਾਲਾ,
ਗਵਾਲੀਅਰ ਦੇ ਕਿਲੇ ਚ ਬਹਿ ਕੇ ਤੁਹਾਡੇ ਵਾਸਤੇ ਮਾਲਾ ਫੇਰ ਕੇ ਤਪ ਕਰਨ, ਤਾਂ ਤੇਰੀ ਸਾੜ ਸਤੀ ਟਲ ਸਕਦੀ। ਬਾਦਸ਼ਾਹ ਨੂੰ ਇਹ ਗੱਲ ਕਹਿ ਕੇ ਤੂੰ ਇਸ ਪ੍ਰਕਾਰ ਦਾ ਉਪਾਅ ਦੱਸਣਾ ਕਿ ਬਾਦਸ਼ਾਹ ਕਿ ਗਵਾਲੀਅਰ ਦੇ ਕਿਲੇ ਵਿੱਚ ਹਰਗੋਬਿੰਦ ਨਾ ਹੋਵੇ, ਸੋਢੀਆਂ ਦਾ ਵਰਣ ਹੋਵੇ, ਤੇ ਤੁਹਾਡੇ ਵਾਸਤੇ ਗਵਾਲੀਅਰ ਦੇ ਕਿਲੇ ਚ ਬੈਠ ਕੇ ਵੱਖਰੇ ਹੋ ਕੇ ਉਹ ਤੁਹਾਡੇ ਲਈ ਮਾਲਾ ਫੇਰਨ।
ਤਬ ਸੁਖੈਨ ਦਿਨ ਬਿਤੈ ਤੁਮਾਰੇ,
ਤਾਂ ਤੇਰੇ ਦਿਨ ਸੌਖੇ ਬਤੀਤ ਹੋਣਗੇ, ਤਾਂ ਤੇਰੀ ਇਹ ਬਿਪਤਾ ਸਾੜ ਸਤੀ ਟਲੇਗੀ।
ਦੇਵ ਪ੍ਰਬੋਧੋ ਜਾਏ ਸਕਾਰੇ,
ਜੂਮੀ ਜੀ ਇਹ ਸਾਰੀ ਗੱਲ ਬਣਾ ਕੇ ਤੁਸੀਂ ਕੱਲ ਬਾਦਸ਼ਾਹ ਦੇ ਕੋਲ ਪਹੁੰਚ ਕਰਕੇ ਬਾਦਸ਼ਾਹ ਨੂੰ ਇਹ ਸਾਰੀ ਗੱਲ ਸਮਝਾਉਣੀ ਹੈ, ਇਹ ਸਾਰੀ ਗੱਲ ਬਾਦਸ਼ਾਹ ਕੋਲ ਜਾ ਕੇ ਆਖਣੀ ਹੈ।
ਡਰੈ ਸ਼ਤਰੂ ਤਵ ਲਿਓ ਤਨ ਕਨੇ,
ਜੂਮੀ ਜੇ ਮੇਰਾ ਦੁਸ਼ਮਣ ਇੱਕ ਵਾਰੀ ਗਵਾਲੀਅਰ ਦੇ ਕਿਲੇ ਚ ਪਹੁੰਚ ਗਿਆ ਨਾ, ਉੱਥੋਂ ਅਗਲਾ ਕੰਮ ਮੈਂ ਆਪੇ ਕਰ ਲਵਾਂਗਾ ਤੇ ਮੇਰਾ ਦੁਸ਼ਮਣ ਟਲ ਜਾਏਗਾ, ਤੇ ਨਜੂਮੀ ਜੀ ਬਦਲੇ ਚ ਮੈਂ ਤੁਹਾਨੂੰ 5,000 ਰੁਪਈਆ ਭੇਟਾ ਵਜੋਂ ਇਨਾਮ ਵਜੋਂ ਦੇਵਾਂਗਾ।
ਕਰੋ ਯਤਨ ਬੋ ਬੁੱਧ ਤੇ ਭਨੋ,
ਤੁਸੀਂ ਇਹ ਯਤਨ ਕਰੋ, ਬੁੱਧੀ ਦਾ ਪੂਰਾ ਤਾਣ ਲਾ ਕੇ ਕੱਲ ਇਸ ਤਰੀਕੇ ਨਾਲ ਜਾ ਕੇ ਬਾਦਸ਼ਾਹ ਨੂੰ ਕਹੋ ਕਿ ਬਾਦਸ਼ਾਹ ਤੁਹਾਡੀ ਗੱਲ ਮੰਨ ਲਵੇ।
ਤਬੈ ਨਜੂਮੀ ਧੀਰਜ ਦੀਨ,
ਚੰਦੂ ਨੇ ਨਜੂਮੀ ਨੂੰ ਇਹ ਗੱਲ ਕਹੀ, ਸੁਣ ਕੇ ਨਜੂਮੀ ਨੇ ਧੀਰਜ ਦਿੱਤਾ। ਧੀਰਜ ਦਿੰਦਿਆਂ ਚੰਦੂ ਨੂੰ ਨਜੂਮੀ ਕਹਿਣ ਲੱਗਾ,
ਮੈਂ ਕਰੋ ਚਿੰਤ ਕਰਹੀਨ,
ਦੀਵਾਨ ਜੀ ਫਿਕਰ ਨਾ ਕਰੋ, ਇਹ ਕੰਮ ਤਾਂ ਬਸ ਮੈਂ ਕੀਤਾ ਸਮਝੋ, ਇਹ ਕੰਮ ਕਰਦਿਆਂ ਹੁਣ ਮੈਂ ਦੇਰੀ ਨਹੀਂ ਲਾਵਾਂਗਾ, ਤੁਸੀਂ ਆਪਣੇ ਮਨ ਦੀ ਚਿੰਤਾ ਛੱਡ ਦਿਓ।
ਕਿਆ ਕਰੈ ਨਿਤ ਮੈਂ ਜੋ ਬਤਾਏ,
ਬਾਦਸ਼ਾਹ ਉਹ ਕੰਮ ਕਰਦਾ ਜੋ ਮੈਂ ਉਹਨੂੰ ਰੋਜ਼ ਦੱਸਦਾ, ਉਹ ਮੇਰੇ ਤੇ ਬੜਾ ਯਕੀਨ ਕਰਦਾ, ਭਰੋਸਾ ਕਰਦਾ, ਉਹਨੂੰ ਮੈਂ ਜੋ ਨਿਤ ਦੱਸਦਾ ਉਹੀ ਉਹ ਕਰਦਾ ਹੈ।
ਪੂਰਬ ਅਨੇਕ ਵਾਰ ਪਤੀ ਆਏ,
ਇਹ ਗੱਲ ਮੈਂ ਪਹਿਲਾਂ ਕਈ ਵਾਰ ਅਜਮਾ ਕੇ ਵੇਖ ਲਈ ਹੈ ਕਿ ਬਾਦਸ਼ਾਹ ਨੂੰ ਮੈਂ ਜੋ ਕਹਿਣਾ ਉਸੇ ਵੇਲੇ ਕਰਦਾ। ਜੇ ਉਹਨੂੰ ਮੈਂ ਕਹਿਣਾ ਅੱਜ ਤੇਲ ਦਾ ਦਾਨ ਕਰੋ, ਤੇਲ ਦਾਨ ਕਰਦਾ। ਜੇ ਉਹਨੂੰ ਮੈਂ ਕਹਿਣਾ ਸੋਨਾ ਦਾਨ ਕਰੋ, ਸੋਨੇ ਦਾ ਦਾਨ ਕਰਦਾ। ਜੋ ਮੈਂ ਉਹਨੂੰ ਕਹਿ ਦਿੰਦਾ ਮੈਂ ਪਹਿਲਾਂ ਪਤਿਆ ਕੇ ਅਜਮਾ ਕੇ ਵੇਖਿਆ ਹੋਇਆ, ਬਾਦਸ਼ਾਹ ਮੇਰਾ ਕਹਿਣਾ ਨਹੀਂ ਮੋੜਦਾ, ਉਸੇ ਤਰ੍ਹਾਂ ਕਰਦਾ ਜੋ ਮੈਂ ਕਹਿੰਦਾ ਹਾਂ।
ਇੱਕ ਮੇਰੇ ਕਹਿਬੇ ਕੀ ਦੇਰ, ਸੁਨਤ ਗੁਰੂ ਕੋ ਪਠੈ ਗੁਲੇਰ,
ਬਸ ਇੱਕ ਮੇਰੇ ਕਹਿਣ ਦੀ ਦੇਰੀ ਹੈ, ਮੇਰੀ ਗੱਲ ਸੁਣਦਿਆਂ ਸਾਰ ਹੇ ਦੀਵਾਨ ਜੀ, ਬਾਦਸ਼ਾਹ ਜਹਾਂਗੀਰ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਭੇਜ ਦੇਣਾ, ਮੇਰੇ ਕਹਿਣ ਦੀ ਦੇਰੀ ਹੈ, ਉਹਨਾਂ ਨੇ ਸੁਣਦਿਆਂ ਸਾਰ ਗੁਰੂ ਜੀ ਨੂੰ ਗਵਾਲੀਅਰ ਭੇਜ ਦੇਣਾ।
ਗਯੋ ਚੰਦੂ ਤਵ ਹਰਕ ਤਰੰਤਾ,
ਚੰਦੂ ਬੜੀ ਖੁਸ਼ੀ ਦੇ ਨਾਲ ਬੜੇ ਚਾਓ ਦੇ ਨਾਲ ਨਜੂਮੀ ਕੋਲੋਂ ਵਾਪਸ ਗਿਆ।
ਜਾਣਿਓ ਗਯੋ ਨ ਛੁਟੈ ਕਦੰਤਾ,
ਸੋਚਦਾ ਚੰਦੂ ਕੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਪਕੜੇ ਗਏ, ਕਿਲੇ ਵਿੱਚ ਚਲੇ ਗਏ, ਫਿਰ ਉੱਥੋਂ ਕਦੇ ਨਹੀਂ ਛੁੱਟ ਸਕਦੇ, ਕਿਉਂਕਿ ਗਵਾਲੀਅਰ ਦੇ ਕਿਲੇ ਵਿੱਚ ਜਿਹਨੂੰ ਵੀ ਨਜ਼ਰਬੰਦ ਕੀਤਾ ਜਾਂਦਾ ਸੀ ਮੁੜ ਕੇ ਉੱਥੋਂ ਬਾਹਰ ਨਹੀਂ ਸੀ ਕੱਢਿਆ ਜਾਂਦਾ, ਉਹਦੀ ਸਾਰੀ ਜ਼ਿੰਦਗੀ ਉੱਥੇ ਹੀ ਬਤੀਤ ਹੁੰਦੀ ਸੀ, ਇਸੇ ਕਰਕੇ ਉਹ 52 ਰਾਜੇ ਵੀ ਉੱਥੇ ਕੈਦੀ ਬਣਾਏ ਹੋਏ ਸਨ। ਤੋ ਚੰਦੂ ਨੇ ਇਸੇ ਕਰਕੇ ਸਾਰੀ ਵਿਉਂਤ ਬਣਾਈ ਹੈ, ਕਹਿੰਦਾ ਉੱਥੇ ਇੱਕ ਵਾਰੀ ਚਲੇ ਗਏ ਤੇ ਮੁੜ ਕੇ ਉੱਥੋਂ ਕਦੇ ਛੁੱਟ ਨਹੀਂ ਸਕਣਗੇ।
ਪਿਤ ਕੈ ਸਨ ਕਰ ਕੇ ਇਸਹਾਨ,
ਜਿਵੇਂ ਮੈਂ ਇਹਨਾਂ ਦੇ ਪਿਤਾ ਨੂੰ ਮਾਰਿਆ, ਪਿਤਾ ਦੇ ਸਮਾਨ ਇਹਨਾਂ ਦੇ ਉਸੇ ਤਰ੍ਹਾਂ ਮੈਂ ਇਹਨਾਂ ਦਾ ਹਾਨ ਕਰਾਂਗਾ।
ਸਭ ਨਿਸ਼ਚਿੰਤ ਹੋਏ ਟਿਕੋ ਸਥਾਨ,
ਫਿਰ ਮੈਂ ਨਿਸ਼ਚਿੰਤ ਹੋ ਕੇ ਆਪਣੇ ਘਰ ਚ ਆਰਾਮ ਨਾਲ ਬੇਫਿਕਰ ਹੋ ਕੇ ਬੈਠਾਂਗਾ।
ਨਿਸਮੈ ਪਰਿਓ ਨੈ ਸੋਵਾ,
ਇਸੇ ਤਰ੍ਹਾਂ ਚੰਦੂ ਰਾਤ ਨੂੰ ਆਪਣੇ ਘਰ ਲੇਟਿਆ ਪਰ ਨੀਂਦ ਨਹੀਂ ਆਈ, ਸੁੱਤਾ ਨਹੀਂ, ਚੰਦੂ ਪਲਗੇ ਤੇ ਪਾਸੇ ਮਾਰਦਾ ਰਿਹਾ।
ਗਿਣਤ ਗੱਟੀ ਚਿਤ ਚਿੰਤ ਪਰੋਆ,
ਮਨ ਚ ਗਿਣਤੀਆਂ ਸੋਚਦਾ ਰਿਹਾ, ਕਈ ਪ੍ਰਕਾਰ ਦੀਆਂ ਚਿੰਤਾਵਾਂ ਵਿੱਚ ਇਹਦਾ ਮਨ ਪਰੋਇਆ ਹੋਇਆ।
ਭਈ ਪ੍ਰਭਾਤ ਨਜੂਮੀ ਗਏ,
ਪ੍ਰਭਾਤ ਸਮਾਂ ਹੋਇਆ, ਅਗਲਾ ਦਿਨ ਚੜਿਆ ਤੇ ਦਿਨ ਦੇ ਚੜਦਿਆਂ ਨਜੂਮੀ ਜਿਵੇਂ ਚੰਦੂ ਨੇ ਸਿਖਾਇਆ ਸੀ ਉਸੇ ਤਰ੍ਹਾਂ ਨਜੂਮੀ ਤਿਆਰ ਹੋ ਕੇ
ਬਗਲ ਕਿਤਾਬ ਮਲਨ ਮੁੱਕ ਕੀਓ,
ਇਹਨੇ ਆਪਣੀ ਕਿਤਾਬ ਆਪਣੀ ਬਗਲ ਵਿਚ ਲਈ ਆ ਤੇ ਮੂੰਹ ਬੜਾ ਮੁਰਝਾਇਆ ਜਿਹਾ ਬਣਾ ਲਿਆ ਵੀ ਜਿਵੇਂ ਕਿੱਡਾ ਵੱਡਾ ਡਾਢਾ ਦੁੱਖ ਹੋਵੇ ਨਜੂਮੀ ਨੂੰ। ਮੂੰਹ ਵੀ ਮੁਰਝਾ ਲਿਆ ਮਲਨ ਜਿਹਾ ਕਰਕੇ, ਮੈਲਾ ਜਿਹਾ ਮੂੰਹ ਕਰਕੇ ਬੜਾ ਦੁਖੀ ਹੋ ਕੇ ਆਇਆ।
ਸਲਾਮ ਸ਼ਾਹ ਤੋਂ ਕਰੇ
ਆ ਕੇ ਸਿੱਧਾ ਬਾਦਸ਼ਾਹ ਜਹਾਂਗੀਰ ਨੂੰ ਮਿਲਿਆ। ਬਾਦਸ਼ਾਹ ਨੂੰ ਮਿਲ ਕੇ ਇਹਨੇ ਸਲਾਮ ਕੀਤੀ ਹੈ।
ਬਹਿਨ ਬਾਤ ਚਾਤੁਰਤਾ ਧਰੇ,
ਆਪਣੀ ਚਤੁਰਾਈ ਨਾਲ ਜਿਹੜੀ ਗੱਲ ਕਹਿਣੀ ਸੀ ਕਹਿਣ ਵਾਸਤੇ ਚਤੁਰਾਈ ਧਾਰਨ ਕੀਤੀ। ਬਾਦਸ਼ਾਹ ਜਹਾਂਗੀਰ ਕੰਨਾਂ ਦਾ ਕੱਚਾ ਸੀ, ਸ਼ਰਾਬੀ ਕਿਸਮ ਦਾ ਆਦਮੀ ਸੀ, ਇਸ ਕਰਕੇ ਵਹਿਮ ਬਹੁਤ ਜ਼ਿਆਦਾ ਕਰਦਾ ਸੀ। ਜਿਹੜਾ ਨਸ਼ੇੜੀ ਆਦਮੀ ਹੁੰਦਾ ਉਹਦੇ ਅੰਦਰ ਵਹਿਮ ਦੀ ਬਿਰਤੀ ਵੱਧ ਜਾਂਦੀ ਹੈ, ਤੇ ਵਹਿਮੀ ਸੀ, ਜਿਵੇਂ ਕੋਈ ਕਹਿੰਦਾ ਸੀ ਉਸੇ ਤਰ੍ਹਾਂ ਮੰਨ ਲੈਂਦਾ ਸੀ। ਇਸ ਕਰਕੇ ਨਜੂਮੀ ਨੇ ਉਸੇ ਕਮਜ਼ੋਰੀ ਦਾ ਫਾਇਦਾ ਉਠਾਇਆ, ਆਪਣੀ ਚਤੁਰਾਈ ਦੇ ਨਾਲ ਆ ਕੇ ਬਾਦਸ਼ਾਹ ਨੂੰ ਮਿਲਿਆ ਹੈ।
ਮਲਨ ਨਜੂਮੀ ਕੀ ਦਿਸ਼ੇਰ,
ਬਾਦਸ਼ਾਹ ਨੇ ਵੇਖਿਆ ਕਿ ਨਜੂਮੀ ਦਾ ਚਿਹਰਾ ਬੜਾ ਮੁਰਝਾਇਆ ਹੋਇਆ, ਨਜੂਮੀ ਬੜਾ ਦੁਖੀ ਤੇ ਪਰੇਸ਼ਾਨ ਲੱਗ ਰਿਹਾ।
ਸ਼ਾਹ ਬਿਹਸ ਬੂਜਤ ਹੈ ਖੈਰ,
ਬਾਦਸ਼ਾਹ ਨੇ ਜਦੋਂ ਨਜੂਮੀ ਦਾ ਚਿਹਰਾ ਵੇਖਿਆ ਤੇ ਵੇਖ ਕੇ ਬੜੀ ਹੈਰਾਨੀ ਦੇ ਨਾਲ ਬਾਦਸ਼ਾਹ ਪੁੱਛਣ ਲੱਗਾ, ਨਜੂਮੀ ਜੀ ਖੈਰ ਤਾਂ ਹੈ? ਕਿਉਂਕਿ ਚਿਹਰਾ ਬੜਾ ਪਰੇਸ਼ਾਨ ਸੀ, ਦੁਖੀ ਜਗ ਲੱਗਦਾ ਸੀ, ਨਜੂਮੀ ਦਾ ਚਿਹਰਾ ਮਲਨ ਹੋ ਰਿਹਾ ਸੀ। ਵੇਖ ਕੇ ਪੁੱਛਦਾ, ਨਜੂਮੀ ਜੀ ਖੈਰ ਹੈ ਕਿ ਨਹੀਂ?
ਕਿਮ ਆਵਤ ਹੈ ਮਨ ਮੁਰਝਾਇਓ,
ਕਿਵੇਂ ਆਉਣਾ ਹੋਇਆ ਬੜਾ ਤੁਹਾਡਾ ਮਨ ਮੁਰਝਾਇਆ ਹੋਇਆ, ਚਿਹਰੇ ਤੇ ਬੜਾ ਫਿਕਰ ਤੇ ਚਿੰਤਾ ਨਜ਼ਰ ਆ ਰਹੀ ਹੈ।
ਕਛੂ ਕਾਜ ਤੋਂ ਨਾ ਬਿਗੜਾਇਓ,
ਕੋਈ ਕੰਮ ਤਾਂ ਨਹੀਂ ਵਿਗੜ ਗਿਆ ਤੁਹਾਡਾ ਕਿਸੇ ਪ੍ਰਕਾਰ ਦਾ, ਤੁਹਾਨੂੰ ਕਿਸੇ ਵਪਾਰ ਚ ਘਾਟਾ ਤਾਂ ਨਹੀਂ ਪੈ ਗਿਆ? ਬੜੀ ਚਿੰਤਾ ਬੜਾ ਫਿਕਰ ਨਜ਼ਰ ਆ ਰਿਹਾ, ਕੀ ਗੱਲ ਹੈ ਨਜੂਮੀ ਜੀ?
ਸੁਣ ਕਰ ਕਹਿਣ ਲਾਗ ਛਲ ਸਾਨੀ,
ਜਦੋਂ ਬਾਦਸ਼ਾਹ ਨੇ ਇੱਦਾਂ ਪੁੱਛਿਆ ਤੇ ਇਹਨੂੰ ਮੌਕਾ ਮਿਲ ਗਿਆ ਗੱਲ ਕਹਿਣ ਦਾ, ਬੜੇ ਛਲ ਨਾਲ ਬੜੇ ਕਪਟ ਨਾਲ ਅੱਗੋਂ ਨਜੂਮੀ ਬੋਲਿਆ,
ਵਿਦਿਆ ਕਰੇ ਵਿਚਾਰ ਮਾਨੇ,
ਲੱਗਾ ਬਾਦਸ਼ਾਹ ਤੁਹਾਡੇ ਸੁੱਖ ਵਾਸਤੇ ਮੈਂ ਸਦਾ ਹੀ ਆਪਣੀ ਵਿਦਿਆ ਵਿਚਾਰਦਾ ਰਹਿਣਾ, ਮੇਰਾ ਤਾਂ ਕੰਮ ਹੈ ਵਿਦਿਆ ਦੀ ਵਿਚਾਰ ਕਰਨੀ, ਜੋਤਿਸ਼ ਵਿਦਿਆ ਮੈਂ ਹਰ ਵੇਲੇ ਵਿਚਾਰਦਾ ਰਹਿੰਦਾ ਹਾਂ।
ਦਿਓ ਆਪ ਕੋ ਸਭ ਕੁਛ ਖਾਤ,
ਤੁਹਾਡਾ ਦਿੱਤਾ ਹੋਇਆ ਅਸੀਂ ਖਾਂਦੇ ਹਾਂ, ਜੋ ਤੁਸੀਂ ਦਿੰਦੇ ਹੋ ਉਹ ਖਾ ਕੇ ਅਸੀਂ ਗੁਜ਼ਾਰਾ ਕਰਦੇ ਹਾਂ।
ਚਹੇ ਦਿਨ ਰਹਿਣ ਖੈਰ ਤੋਂ ਗਾਤ,
ਇਸ ਕਰਕੇ ਜਿਹਦਾ ਖਾਈਏ ਉਹਦਾ ਭਲਾ ਮੰਗੀਦਾ, ਅਸੀਂ ਰਾਤ ਦਿਨ ਤੇਰਾ ਭਲਾ ਮੰਗਦੇ ਆ, ਤੇਰਾ ਸੁੱਖ ਮੰਗਦੇ ਆ, ਖੈਰ ਮੰਗਦੇ ਆ।
ਖੋਜਨ ਕਰੇ ਭਲੇ ਗ੍ਰਹਿ ਸਾਰੇ, ਸਾਧ ਸਤੀ ਅਬ ਚੜੀ ਤੁਮਾਰੇ,
ਬਾਦਸ਼ਾਹ ਅੱਜ ਮੈਂ ਚੰਗੀ ਤਰ੍ਹਾਂ ਸਾਰੇ ਗ੍ਰਹਿ ਖੋਜੇ ਨੇ, ਸਾਰੇ ਗ੍ਰਹਿਆਂ ਦੀ ਵਿਦਿਆ ਨੂੰ ਚੰਗੀ ਤਰ੍ਹਾਂ ਖੋਜਿਆ ਪੜਤਾਲਿਆ ਤੇ ਵੇਖਿਆ ਕਿ ਤੇਰੇ ਉੱਤੇ ਬੜੀ ਵੱਡੀ ਸਾਧ ਸਤੀ ਆ ਪਈ ਹੈ, ਤੇਰੇ ਉੱਤੇ ਸਾੜ ਸਤੀ ਆ ਚੜੀ ਹੈ।
ਕਰੂਰ ਮੈਂ ਦੇ ਦੁੱਖ ਕੀ ਦਾਤਾ,
ਸਾੜ ਸਤੀ ਤੇਰੇ ਤੇ ਆਈ ਹੈ ਬਾਦਸ਼ਾਹ, ਇਹ ਬੜੀ ਭਿਆਨਕ ਹੈ, ਇਹ ਦੁੱਖ ਦੇਣ ਵਾਲੀ ਹੈ।
ਜਿਸ ਪਰ ਚੜਦ ਕਰਤੇ ਕਾਤਾ,
ਸਾੜ ਸਤੀ ਜਿਹਦੇ ਤੇ ਚੜ ਕੇ ਆ ਜਾਂਦੀ ਆ ਉਹਦੇ ਪ੍ਰਾਣ ਵੀ ਕੱਢ ਦਿੰਦੀ ਆ, ਉਹਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ।
ਹੁਣ ਉਪਾਏ ਮੈਂ ਅਦਕ ਵਿਚਾਰੇ,
ਫਿਰ ਮੈਂ ਇਹਦੇ ਉਪਾਅ ਵਿਚਾਰੇ ਕਹੀ ਕਿ ਸਾੜ ਸਤੀ ਟਲ ਕਿਵੇਂ ਸਕਦੀ ਹੈ, ਇਹਦੇ ਵਾਸਤੇ ਫਿਰ ਮੈਂ ਕਈ ਉਪਾਅ ਕੀਤੇ ਹਨ।
ਤੇਨੀ ਕੀ ਰਹਿ ਤੁਮਾਰੇ,
ਇਹਦੇ ਨਾਲ ਤੇਰਾ ਭਲਾ ਹੋਵੇ, ਤੇਰੀ ਕਲਿਆਣ ਹੋਵੇ, ਉਸ ਤਰ੍ਹਾਂ ਦੇ ਮੈਂ ਉਪਾਅ ਵੀ ਵਿਚਾਰੇ ਨੇ ਸਾੜ ਸਤੀ ਨੂੰ ਟਾਲਣ ਲਈ।
ਹੁਣ ਤੁਸ਼ਾ ਦਿਲ ਕਿਉ ਧਰ ਤਰਾਸਾ,
ਬਾਦਸ਼ਾਹ ਬੜਾ ਵਹਿਮੀ ਸੀ, ਇਕਦਮ ਇਹਦਾ ਹਿਰਦਾ ਦਹਿਲ ਗਿਆ ਸੁਣਦਿਆਂ, ਡਰ ਗਿਆ, ਭੈ ਭੀਤ ਹੋ ਗਿਆ।
ਕਬ ਤੇ ਚੜੀ ਕੋ ਮੁਝ ਪਾਤਾ,
ਕਹਿਣ ਲੱਗਾ ਨਜੂਮੀ ਜੀ ਇਹ ਸਾੜ ਸਤੀ ਕਦੋਂ ਦੀ ਆ ਚੜੀ ਹੈ ਮੇਰੇ ਤੇ, ਕਦੋਂ ਦੀ ਆਈ ਹੋਈ ਹੈ?
ਯਤਨ ਵਿਚਾਰੇ ਸੋ ਕਹਿ ਦੀਜੈ,
ਇਹਦਾ ਜੇ ਕੋਈ ਉਪਾਅ ਤੁਸੀਂ ਵਿਚਾਰਿਆ ਤੇ ਛੇਤੀ ਨਾਲ ਮੈਨੂੰ ਇਹਦਾ ਉਪਾਅ ਦੱਸੋ ਕਿ ਇਹਦਾ ਉਪਾਅ ਕੀ ਹੈ।
ਸਾਧ ਸਤੀ ਬਲ ਜਿਸ ਤੇ ਛੀਜੈ,
ਉਪਾਅ ਵੀ ਦੱਸ ਦਿਓ ਜਿਹਦੇ ਨਾਲ ਮੈਂ ਇਸ ਸਾੜ ਸਤੀ ਦੇ ਬਲ ਨੂੰ ਤੋੜ ਦਿਆਂ, ਬਲ ਨੂੰ ਖਤਮ ਕਰਦਿਆਂ।
ਤਬੈ ਨਜੂਮੀ ਬਾਤ ਉਚਾਰੇ,
ਸੁਣ ਕੇ ਫਿਰ ਅੱਗੋ ਨਜੂਮੀ ਬੋਲਿਆ, ਬਾਦਸ਼ਾਹ ਜਹਾਂਗੀਰ ਨੂੰ ਕਹਿਣ ਲੱਗਾ,
ਦੁੱਖ ਤੇ ਚੜੀ ਅੱਜ ਤੁਹਾਰੇ,
ਇਹ ਦੁੱਖ ਦੇਣ ਵਾਲੀ ਸਾੜ ਸਤੀ ਅੱਜ ਹੀ ਆਈ ਹੈ ਤੁਹਾਡੇ ਸਿਰ ਤੇ, ਅੱਜ ਹੀ ਆ ਕੇ ਚੜੀ ਹੈ ਤੁਹਾਡੇ ਸਿਰ ਤੇ। ਇਹ ਨਹੀਂ ਦੱਸਿਆ ਵੀ ਰਾਤ ਦਾ ਜਦੋਂ ਦਾ 500 ਰੁਪਈਆ ਆਇਆ ਉਦੋਂ ਦੀ ਚੜੀ ਹੈ, ਕਹਿੰਦਾ ਜੀ ਹੁਣੇ ਸਵੇਰੇ ਹੀ ਮੈਂ ਬੈਠਿਆ ਜੋਤਿਸ਼ ਵਿਚਾਰੀ ਹੈ ਤੇ ਅੱਜ ਹੀ ਤੁਹਾਡੇ ਤੇ ਆ ਕੇ ਚੜੀ ਹੈ।
ਬਹੁਤ ਲੋਕਨ ਕੋ ਨਹੀਂ ਸੁਣਾਵੋ,
ਇਹ ਗੱਲ ਤੁਸੀਂ ਬਹੁਤੇ ਲੋਕਾਂ ਚ ਪ੍ਰਗਟ ਨਾ ਕਰਿਆ ਜੇ, ਆਪਣੇ ਕੋਲ ਗੁਪਤੀ ਰੱਖਿਆ ਜੇ, ਬਹੁਤੀ ਥਾਈ ਇਹ ਗੱਲ ਨਾ ਦੱਸਿਆ ਜੇ।
ਰੱਖੋ ਗੋਪਮਾ ਫਲ ਪਾਵੋ,
ਕਿਉਂਕਿ ਜੇ ਤੁਸੀਂ ਗੁਪਤ ਰੱਖੋਗੇ ਨਾ ਓਨਾ ਹੀ ਤੁਹਾਨੂੰ ਜ਼ਿਆਦਾ ਫਲ ਪ੍ਰਾਪਤ ਹੋਵੇਗਾ।
ਸੋਢ ਬੰਸ ਖੱਤਰੀ ਸ਼ੁਭ ਜਾਤੇ, ਹਰ ਗੋਬਿੰਦ ਨਾਮ ਬਕਿਆ ਤੇ।
ਇਹਦਾ ਉਪਾਅ ਇਹ ਹੈ ਕਿ ਸੋਢੀਆਂ ਦਾ ਬੰਸ ਹੋਵੇ ਤੇ ਖੱਤਰੀ ਜਾਤ ਹੋਵੇ। ਸੋਢੀਆਂ ਦਾ ਬੰਸ, ਖੱਤਰੀਆਂ ਦੀ ਜਾਤ ਤੇ ਨਾ ਉਹਨਾਂ ਦਾ ਸ਼੍ਰੀ ਹਰਗੋਬਿੰਦ ਹੋਵੇ।
ਕਰੈ ਇਸ਼ਨਾਨ ਤੀਨੂ ਕਾਲਾ,
ਤਿੰਨ ਵਾਰੀ ਦਿਨ ਚ ਇਸ਼ਨਾਨ ਕਰਨ, ਰੋਜ ਤਿੰਨ ਵਾਰੀ ਦਿਨ ਚ ਇਸ਼ਨਾਨ ਕਰਕੇ।
ਦੁਰਗ ਗਵਾਲੀਅਰ ਥਾਨ ਨਿਰਾਲਾ,
ਗਵਾਲੀਅਰ ਦਾ ਕਿਲਾ ਹੈ, ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ।
ਗੈ ਕਰ ਮਾਲਾ ਬੈਠੇ ਬਰਨੀ,
ਉੱਤੇ ਮਾਲਾ ਲੈ ਕੇ ਉਹ ਮਾਲਾ ਤੇ ਜਾਪ ਕਰਨ, ਮਾਲਾ ਤੇ ਬਹਿ ਕੇ ਪਰਮੇਸ਼ਰ ਦਾ ਜਾਪ ਜਪਣ।
ਥਾਨ ਮੋਨ ਕਰ ਐਸੇ ਕਰਨੀ,
ਚੁੱਪ ਰਹਿ ਕੇ ਮਾਲਾ ਫੇਰੀ ਜਾਣ, ਮਾਲਾ ਦਾ ਜਾਪ ਕਰੀ ਜਾਣ, ਗਵਾਲੀਅਰ ਦੇ ਕਿਲੇ ਚ ਬੈਠ ਕੇ।
ਤੁਮਰੇ ਹਿਤ ਮਨੋਰਥ ਧਾਰੈ,
ਮਨ ਚ ਤੇਰੇ ਵਾਸਤੇ ਮਨੋਰਥ ਹੋਵੇ ਕਿ ਬਾਦਸ਼ਾਹ ਦੀ ਸਲਾਮਤ ਰਹੇ, ਬਾਦਸ਼ਾਹ ਦੀ ਖੈਰ ਰਹੇ।
ਪਾਕ ਅੱਲਾ ਹਿਰਦੈ ਸੰਭਾਰੈ,
ਇਹਦਾ ਆਪਣੇ ਹਿਰਦੇ ਚ ਅੱਲਾ ਨੂੰ ਯਾਦ ਕਰੀ ਜਾਣ, ਹਰ ਵੇਲੇ ਅੱਲਾ ਨੂੰ ਯਾਦ ਕਰੀ ਜਾਣ ਔਰ ਤੇਰੀ ਖੈਰ ਮੰਗਣ।
ਕਰੈ ਯਤਨ ਹੋਏ ਖੈਰ ਤੁਮਾਰੇ,
ਇਹਦਾ ਜੇ ਉਹ ਯਤਨ ਕਰਨ ਤਾਂ ਤੇਰੀ ਖੈਰ ਹੋ ਸਕਦੀ ਹੈ ਬਾਦਸ਼ਾਹ, ਤਾਂ ਤੈਨੂੰ ਸੁੱਖ ਮਿਲ ਸਕਦਾ ਹੈ।
ਸਾਡ ਸਤੀ ਬਲ ਹੋਏ ਨਿਰਵਾਰੇ,
ਸਾਡ ਸਤੀ ਤਾਂ ਤੇਰੇ ਸਿਰ ਤੋਂ ਟਲ ਸਕਦੀ ਹੈ, ਨਿਵਿਰਤ ਹੋ ਸਕਦੀ ਹੈ ਜੇ ਇਹ ਕੰਮ ਹੋਵੇ ਜੋ ਮੈਂ ਦੱਸਿਆ।
ਆਪਣੇ ਦੇਸ਼ ਵਿਸ਼ੇਸ਼ ਵਿਸ਼ੇਸ਼,
ਆਪਣੇ ਦੇਸ਼ ਵਿੱਚ ਚੰਗੀ ਤਰ੍ਹਾਂ ਵਿਸ਼ੇਸ਼ ਕਰਕੇ।
ਖੋਜੋ ਅਸਨੇ ਮਿਟੈ ਕਲੇਸ਼,
ਇਹੋ ਜਿਹਾ ਹੁਣ ਬੰਦਾ ਲੱਭੋ ਜਿਹਦਾ ਨਾਂ ਹਰਗੋਬਿੰਦ ਹੋਵੇ, ਸੋਢੀ ਬੰਸ ਹੋਵੇ, ਖੱਤਰੀਆਂ ਦੀ ਜਾਤ ਹੋਵੇ, ਉਹਨਾਂ ਦੀ ਭਾਲ ਕਰੋ ਤਾਂ ਹੁਣ ਇਹ ਦੁੱਖ ਟਲ ਸਕਦਾ ਹੈ।
ਸੁਣਤ ਸ਼ਾਹ ਚਿਤ ਚਿੰਤ ਪਰੋਵਾ,
ਸੁਣ ਕੇ ਬਾਦਸ਼ਾਹ ਦਾ ਚਿੱਤ ਬੜਾ ਚਿੰਤਾ ਧੁਰ ਹੋਇਆ, ਮਨ ਦੇ ਵਿੱਚ ਫਿਕਰ ਹੋਣ ਲੱਗਾ।
ਕਹੇ ਨਜੂਮੀ ਕੋ ਡਰ ਹੋਵਾ,
ਨਜੂਮੀ ਦੇ ਕਹਿਣ ਤੇ ਬੜਾ ਜ਼ਿਆਦਾ ਡਰ ਗਿਆ, ਬਹੁਤ ਜ਼ਿਆਦਾ ਭੈ ਭੀਤ ਹੋ ਗਿਆ।
ਇੱਕ ਚੰਦੋ ਦੋਇ ਤ੍ਰੈ ਉਮਰਾਓ, ਉਤੇ ਸਮੀਪ ਬਿਲੋਕ ਸੁਭਾਓ।
ਜਦੋਂ ਨਜੂਮੀ ਨੇ ਇਹ ਗੱਲ ਕਹੀ ਨਾ, ਉਦੋਂ ਚੰਦੂ ਤੇ ਚੰਦੂ ਦੇ ਨਾਲ ਦੇ ਦੋ ਤਿੰਨ ਉਮਰਾਵ ਹੋਰ ਬੈਠੇ ਸੀ ਕੋਲ, ਜਿਹੜੇ ਚੰਦੂ ਦੀ ਹਮਾਇਤ ਕਰਦੇ ਸੀ। ਚੰਦੂ ਤੇ ਚੰਦੂ ਦੇ ਨਾਲ ਦੇ ਦੋ ਤਿੰਨ ਉਮਰਾਵ ਉਸ ਵੇਲੇ ਬੈਠੇ ਬਾਦਸ਼ਾਹ ਦਾ ਸੁਭਾਅ ਵੇਖ ਰਹੇ ਨੇ।
ਸਵਨ ਏਕ ਮਤ ਪੂਰਬ ਗਿਨਿਓ,
ਸਾਰਿਆਂ ਨੇ ਪਹਿਲਾਂ ਆਪਸ ਵਿੱਚ ਵਿਚਾਰ ਕੀਤੀ ਹੋਈ ਸੀ ਕਿ ਆਪਾਂ ਉਦੋਂ ਤੱਕ ਨਹੀਂ ਬੋਲਣਾ।
ਤੋ ਨਾ ਬਿਨ ਬੂਜੇ ਤਿੰਨ ਕੰਪਨਿਓ,
ਇਹਨਾਂ ਨੇ ਇੱਕ ਮਤ ਕੀਤਾ ਹੋਇਆ ਸੀ ਕਿ ਜੇ ਬਾਦਸ਼ਾਹ ਪੁੱਛੇਗਾ ਆਪਾਂ ਤਾਂ ਬੋਲਾਂਗੇ, ਜੇ ਆਪਾਂ ਪਹਿਲਾਂ ਹੀ ਬੋਲ ਪਏ ਵੀ ਤੁਹਾਡੇ ਕੋਲ ਹੈਣ ਤੇ ਫਿਰ ਉਹਨੇ ਕਹਿਣਾ ਵੀ ਤੁਸੀਂ ਜਾਣ ਬੁੱਝ ਕੇ ਕਹਿੰਦੇ ਹੋ, ਇਸ ਕਰਕੇ ਆਪਾਂ ਨੀ ਉਦੋਂ ਤੱਕ ਬੋਲਣਾ ਜਦੋਂ ਤੱਕ ਬਾਦਸ਼ਾਹ ਨਾ ਪੁੱਛੇਗਾ।
ਕਿਤਕ ਕਾਲ ਸੋਚਤ ਰਹਿ ਸ਼ਾਓ,
ਚੁੱਪ ਕਰਕੇ ਬੈਠੇ ਰਹੇ ਬਾਦਸ਼ਾਹ। ਜਹਾਂਗੀਰ ਕੁਝ ਸਮੇਂ ਲਈ ਸੋਚਦਾ ਰਿਹਾ।
ਬੋਲੇ ਬੋਲ ਬਿਲੋ ਕੇ ਪਾਹੋ,
ਤੇ ਫਿਰ ਬੋਲਿਆ ਇਹਨੇ ਆਪਣੇ ਲਾਗੇ ਬੈਠੇ ਚੰਦੂ ਨੂੰ ਤੇ ਦੋ ਤਿੰਨ ਹੋਰ ਉਮਰਾਵ ਬੈਠੇ ਸੀ ਉਹਨਾਂ ਵੱਲ ਵੇਖ ਕੇ ਬਾਦਸ਼ਾਹ ਜਹਾਂਗੀਰ ਬੋਲਿਆ, ਪੁੱਛਣ ਲੱਗਾ,
ਅਸ ਨਰ ਹੈ ਕਿ ਨਹੀਂ ਕਿਸ ਠਾਹਰ, ਨਾ ਤਾਂ ਖੋਜੋ ਔਰ ਕਰ ਬੋ ਆਰ।
ਕਹਿਣ ਲੱਗਾ ਬਾਦਸ਼ਾਹ ਦੀਵਾਨ ਜੀ ਜਿਹੜੇ ਹੋਰ ਉਮਰਾਵ ਬੈਠੇ ਸੀ ਉਹਨਾਂ ਨੂੰ ਵੀ ਕਹਿੰਦਾ, ਜੀ ਇਹੋ ਜਿਹਾ ਕੋਈ ਬੰਦਾ ਹੈ ਇਸ ਜਗ੍ਹਾ ਤੇ ਜਿਹਨਾਂ ਦਾ ਹਰਗੋਬਿੰਦ ਨਾਂ ਹੋਵੇ, ਸੋਢੀ ਬੰਸ ਹੋਵੇ, ਖੱਤਰੀਆਂ ਦੀ ਜਾਤ ਹੋਵੇ? ਜੇ ਨਗਰ ਵਿੱਚ ਹੈ ਤਾਂ ਠੀਕ, ਨਹੀਂ ਤਾਂ ਤੁਸੀਂ ਬਾਹਰ ਆਲੇ ਦੁਆਲੇ ਨਗਰਾਂ ਵਿੱਚ ਖੋਜ ਕਰੋ, ਭਾਲੋ, ਲੱਭੋ ਕਿ ਇਸ ਨਾਂ ਦਾ ਵਿਅਕਤੀ ਆਪਾਂ ਨੂੰ ਮਿਲ ਜਾਵੇ।
ਕਰੈ ਸੁਬਰਨੀ ਫੇਰੇ ਮਾਲਾ,
ਉਹ ਜਾ ਕੇ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਚ ਮਾਲਾ ਫੇਰੇ।
ਮੋਹੇ ਬਿਖਾਦ ਬਿਨਾਸ਼ ਬਿਸਾਲਾ,
ਮੇਰੇ ਤੇ ਆਹ ਜਿਹੜੀ ਸਾੜ ਸਤੀ ਆਈ ਹੋਈ ਹੈ ਇਹ ਜਿਹੜਾ ਬੜਾ ਵੱਡਾ ਵਿਖਾਦ ਆਇਆ ਹੋਇਆ ਹੈ, ਇਹ ਵਿਖਾਦ ਇਹ ਦੁੱਖ ਮੇਰੇ ਤੋਂ ਟਲ ਜਾਵੇ।
ਅਸਿਆਂ ਨੂੰ ਖੋਜੋ ਪੁਰ ਸਾਰੇ,
ਇਹੋ ਜਿਹਾ ਬੰਦਾ ਲੱਭੋ, ਇਹੋ ਜਿਹੇ ਵਿਅਕਤੀ ਦੀ ਭਾਲ ਕਰੋ, ਉਹਨੂੰ ਲੱਭ ਕੇ ਲਿਆਓ ਆਲੇ ਦੁਆਲੇ ਨਗਰਾਂ ਚ, ਡੋਂਡੀ ਵੀ ਪਟਵਾ ਦਿਓ ਜੇ ਪਟਾਉਣ ਦੀ ਲੋੜ ਪਵੇ।
ਕੋ ਦੇਹੋ ਦਰਬ ਉਦਾਰੇ,
ਮੈਂ ਉਹਦੇ ਬਦਲੇ ਚ ਜਿੰਨੇ ਪੈਸੇ ਮੰਗੇਗਾ ਉਹ ਮੈਂ ਪੈਸੇ ਰੁਪਈਏ ਵੀ ਦਿਆਂਗਾ, ਉਹਦੇ ਖਜ਼ਾਨੇ ਭਰ ਕੇ ਰੱਖ ਦਿਆਂਗਾ ਜੇ ਮੇਰੇ ਵਾਸਤੇ ਕੋਈ ਤਪ ਕਰੇ।
ਚੰਦੂ ਇੱਕ ਉਮਰਾਵ ਸੁਪਰੇਰਾ, ਸ਼ਾਹ ਸੰਗ ਬੋਲਿਓ ਤਿਸ ਬੇਰਾ।
ਲਾਗੇ ਚੰਦੂ ਬੈਠਾ ਸੀ, ਚੰਦੂ ਨੇ ਅੱਖ ਦਾ ਇਸ਼ਾਰਾ ਕੀਤਾ ਆਪਣੇ ਨੇੜੇ ਬੈਠੇ ਕੁਮਰਾਵ ਨੂੰ ਪ੍ਰੇਰਿਆ ਇਸ਼ਾਰਾ ਕਰਕੇ ਕਿ ਮੈਂ ਬੋਲਿਆ, ਤੈਨੇ ਕਹਿਣਾ ਤੂੰ ਤਾਂ ਅੱਗੇ ਗੁਰੂ ਦਾ ਵਿਰੋਧੀ ਹੈ, ਤੂੰ ਤਾਂ ਇਹ ਗੱਲ ਕਹਿਣਾ। ਇਹਨੇ ਉਮਰਾਵ ਨੂੰ ਪ੍ਰੇਰਿਆ ਵੀ, ਲਾਗੇ ਜਿਹੜਾ ਦੂਜਾ ਉਮਰਾਵ ਬੈਠਾ ਸੀ ਉਹਨੂੰ ਪ੍ਰੇਰਿਆ ਬੋਲਣ ਵਾਸਤੇ।
ਐਸੋ ਨਰ ਰਾਵਰ ਕੇ ਪਾਸ,
ਉਸ ਵੇਲੇ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹੋ ਜਿਹਾ ਇੱਕ ਨਰ ਤੁਹਾਡੇ ਕੋਲ ਰੋਜ਼ ਆਉਂਦਾ ਜਾਂਦਾ। ਉਹ ਜਿਹੜਾ ਉਮਰਾਵ ਸੀ ਉਹ ਬੋਲਿਆ, ਕਹਿੰਦਾ ਜੀ ਇਹੋ ਜਿਹਾ ਨਰ ਜਿਹਦਾ ਨਾਂ ਸ੍ਰੀ ਹਰਗੋਬਿੰਦ ਹੈ ਉਹ ਤਾਂ ਰੋਜ਼ ਤੁਹਾਡੇ ਕੋਲ ਆਉਂਦਾ ਜਾਂਦਾ ਹੈ।
ਸਗਰੇ ਪਤੇ ਮਿਲਤ ਹੈ ਤਾਸ,
ਇਹ ਜਿਹੜੇ ਪਤੇ ਨਜੂਮੀ ਨੇ ਦੱਸੇ ਨੇ ਉਹ ਸਾਰੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਹਨ।
ਜੋ ਹਿੰਦਨ ਮੈਂ ਗੁਰੂ ਕਾਵੈ, ਲੱਖੋਂ ਸਿੱਖ ਬਨ ਸੀਤ ਨਿਵਾਵੈ।
ਲੱਖਾਂ ਹਿੰਦੂ ਜਿਨ੍ਹਾਂ ਦੇ ਸਿੱਖ ਬਣ ਗਏ ਨੇ, ਲੱਖਾਂ ਮੁਸਲਮਾਨ ਜਿਨ੍ਹਾਂ ਦੇ ਮੁਰੀਦ ਬਣ ਗਏ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸਾਰੇ ਸਿੱਖਾਂ ਵਿੱਚ ਗੁਰੂ ਬਣਾ, ਆਪਣੇ ਆਪ ਨੂੰ ਗੁਰੂ ਕਹਾ ਕੇ ਲੱਖਾਂ ਸਿੱਖਾਂ ਕੋਲੋਂ ਆਪਣੇ ਚਰਨਾਂ ਚ ਸੀਸ ਨਿਵਾਉਂਦੇ ਹਨ।
ਸੋਢੀ ਕੁਲ ਖੱਤਰੀ ਤਿੰਨ ਜਾਤ,
ਔਰ ਉਹਨਾਂ ਦੀ ਸੋਢੀ ਕੁਲ ਹੈ, ਸੋਢੀ ਵੰਸ਼ ਹੈ, ਖੱਤਰੀ ਉਹਨਾਂ ਦੀ ਜਾਤ ਹੈ।
ਹਰਗੋਬਿੰਦ ਨਾਮ ਬਕਿਆਤ,
ਉਹਨਾਂ ਦਾ ਨਾਮ ਵੀ ਸ੍ਰੀ ਹਰਗੋਬਿੰਦ ਸਾਹਿਬ ਹੈ।
ਕਰਾਮਾਤ ਵੀ ਸੁਣੀ ਸੁਰਾਖੈ,
ਉਹਨਾਂ ਵਿੱਚ ਕਰਾਮਾਤਾਂ ਵੀ ਬਣੀਆਂ ਨੇ, ਅਜਮਤਾਂ ਦੇ ਮਾਲਕ ਨੇ, ਕਰਾਮਾਤਾਂ ਦੇ ਮਾਲਕ ਨੇ।
ਲੋਕ ਸਕਲ ਗੁਰ ਗੁਰ ਤਿਸ ਭਾਖੈ,
ਸਾਰੀ ਲੋਕਾਈ ਉਹਨਾਂ ਨੂੰ ਗੁਰੂ ਗੁਰੂ ਕਹਿ ਕੇ ਬੁਲਾਉਂਦੀ ਹੈ।
ਦਰਬ ਪੰਚ ਸੈ ਰਾਵਰ ਕਰਤੇ, ਪਹੁੰਚਤ ਨਿਤ ਆਨੰਦ ਮੈਂ ਵਰਤੇ।
500 ਰੁਪਈਆ ਰੋਜ਼ ਤੁਹਾਡੇ ਘਰੋਂ ਗੁਰੂ ਜੀ ਦੇ ਕੋਲ ਜਾਂਦਾ, ਉਹ ਬੜੇ ਆਨੰਦ ਦੇ ਨਾਲ ਵਰਤ ਰਹੇ ਨੇ, ਬੜੀ ਖੁਸ਼ੀ ਨਾਲ ਖੇੜੇ ਨਾਲ ਵਰਤ ਰਹੇ ਹਨ।
ਕਹਿ ਸ਼ਾਹ ਸੋ, ਕਹਿ ਸ਼ਾਹ ਸੋ ਤੋ ਗੁਰ ਪੀਰ।
ਬਾਦਸ਼ਾਹ ਨੇ ਗੱਲ ਸੁਣੀ, ਸੁਣ ਕੇ ਬੋਲਿਆ, ਕਹਿੰਦਾ ਜੀ ਉਹ ਤਾਂ ਗੁਰੂ ਪੀਰ ਨੇ, ਉਹ ਕੋਈ ਸਧਾਰਨ ਵਿਅਕਤੀ ਥੋੜੀ ਨੇ, ਉਹ ਤਾਂ ਗੁਰੂ ਪੀਰ ਹਨ।
ਮੂਰ ਉਰ ਸ਼ਰਧਾ ਪਿਕ ਪੇ ਤੀਰ,
ਮੇਰੇ ਹਿਰਦੇ ਦੀ ਸ਼ਰਧਾ ਵੇਖ ਕੇ ਇੱਥੇ ਮੇਰੇ ਕੋਲ ਆਏ ਨੇ, ਮੇਰੇ ਹਿਰਦੇ ਦੀ ਭਾਵਨਾ ਵੇਖ ਕੇ ਉਹ ਮੇਰੇ ਕੋਲ ਆਏ ਹਨ।
ਕਿਮ ਇਹ ਬਾਤ ਕਹਿਣ ਮਨ ਆਵੈ, ਬਰਨੀ ਕਰਨੀ ਦੁਰਗ ਸਿਧਾਵੈ।
ਇਹ ਗੱਲ ਭਲਾ ਮੈਂ ਉਹਨਾਂ ਨੂੰ ਕਿਵੇਂ ਕਹਿ ਸਕਦਾ ਵੀ ਗਵਾਲੀਅਰ ਦੀ ਜੇਲ੍ਹ ਚ ਬੈਠ ਕੇ ਉਹ ਮੇਰੇ ਵਾਸਤੇ ਤਪ ਕਰਨ, ਗਵਾਲੀਅਰ ਦੇ ਕਿਲੇ ਚ ਬਹਿ ਕੇ ਮੇਰੇ ਵਾਸਤੇ ਮਾਲਾ ਫੇਰਨ, ਇਹ ਗੱਲ ਮੈਂ ਉਹਨਾਂ ਨੂੰ ਕਿਵੇਂ ਕਹਿ ਸਕਦਾ ਹਾਂ।
ਸ਼੍ਰੀ ਨਾਨਕ ਗਾਦੀ ਜੋ ਭਲੀ ਹੈ,
ਗੁਰੂ ਨਾਨਕ ਸਾਹਿਬ ਜੀ ਦੀ ਜੋ ਬੜੀ ਭਲੀ ਸ੍ਰੇਸ਼ਟ ਸਰਵੋਤਮ ਗੱਦੀ ਹੈ,
ਇਸ ਪਰ ਬੈਠੀ ਉਹ ਬਾਕ ਬਲੀ ਹੈ।
ਉਸ ਗੱਦੀ ਤੇ ਉਹ ਬੈਠੇ ਨੇ, ਵਾਕ ਉਹਨਾਂ ਦੇ ਬੜੇ ਬਲੀ ਨੇ, ਜੋ ਬਚਨ ਕਹਿੰਦੇ ਨੇ ਪੂਰਾ ਹੁੰਦਾ।
ਸੁਣ ਬੋਲਿਓ ਤਬ ਚੰਦੂ ਕੁਪੱਤਾ, ਤੁਮ ਕੁਲ ਕੇ ਦੀਪਕ ਚਵਗੱਤਾ।
ਸੁਣ ਕੇ ਕੁਪੱਤਾ ਚੰਦੂ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਚਵਗੱਤਿਆਂ ਦੀ ਕੁਲ ਦੇ ਵਿੱਚ ਤੁਸੀਂ ਦੀਵੇ ਦੇ ਸਮਾਨ ਹੋ, ਕਿਉਂਕਿ ਚਵਗੱਤਾ ਇਹਨਾਂ ਦਾ ਗੋਤਰ ਸੀ। ਕਹਿੰਦਾ ਚਵਗੱਤਿਆਂ ਦੀ ਕੁਲ ਦੇ ਵਿੱਚ ਤੁਸੀਂ ਮਹਾਨ ਦੀਪਕ ਦੇ ਸਮਾਨ ਹੋ।
ਪਨਾਪ ਬੜ ਭਾਗੇ,
ਜਾਂ ਪਨਾਹ ਹੋ, ਬੜੇ ਵੱਡੇ ਭਾਗਾਂ ਵਾਲੇ ਹੋ।
ਸਭ ਜਗ ਕੇ ਦ੍ਰਿਗ ਤੁਮ ਦੀ ਲਾਗੇ,
ਸਾਰੇ ਜਗਤ ਦੀ ਨਿਗਾਹ ਬਾਦਸ਼ਾਹ ਤੁਹਾਡੇ ਤੇ ਟਿਕੀ ਹੋਈ ਹੈ, ਸਭ ਤੁਹਾਲੇ ਤੁਹਾਡੇ ਵੱਲ ਵੇਖਦੇ ਨੇ।
ਖੈਰ ਸਰੀਰ ਜੇ ਹੋਏ ਤੁਮਾਰੇ,
ਸਭ ਵੇਖਦੇ ਨੇ ਕਿ ਤੁਹਾਡੇ ਸਰੀਰ ਦੀ ਖੈਰ ਰਹੇ, ਤੁਸੀਂ ਸਦਾ ਵਾਸਤੇ ਖੁਸ਼ ਰਹੋ।
ਗਿਣਤੀ ਅਸਕਾ ਵਿਚਾਰੇ
ਸਾਰੇ ਤੁਹਾਡੇ ਵੱਲ ਵੇਖਦੇ ਨੇ ਫਿਰ ਇਸ ਤਰ੍ਹਾਂ ਦੀਆਂ ਗਿਣਤੀਆਂ ਤੁਸੀਂ ਕਿਉਂ ਵਿਚਾਰਦੇ ਹੋ
ਤੁਮ ਤੇ ਸ੍ਰੇਸ਼ਟ ਅਪਰ ਨਾ ਕੋਈ
ਤੁਹਾਡੇ ਤੋਂ ਸ੍ਰੇਸ਼ਟ ਹੋਰ ਕੋਈ ਹੋ ਹੀ ਨਹੀਂ ਸਕਦਾ ਤੁਸੀਂ ਸਭ ਤੋਂ ਸਰਵੋਤਮ ਤੇ ਸ੍ਰੇਸ਼ਟ ਹੋ
ਰਾਵਰ ਸ਼੍ਰੇ ਕਰੈ ਨੈ ਜੋਏ
ਕੌਣ ਐਸਾ ਜਿਹੜਾ ਤੁਹਾਡਾ ਭਲਾ ਨਾ ਮੰਗਦਾ ਹੋਵੇਗਾ ਸਾਰੇ ਤੁਹਾਡਾ ਭਲਾ ਮੰਗਦੇ ਹਨ
ਸ਼੍ਰੀ ਨਾਨਕ ਗਾਦੀ ਪਰ ਬੈਠਾ ਹਿਰਦੇ ਨਾ ਸੰਸਾ ਕੀਜੈ ਐਸਾ
ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਨੇ ਉਹਨਾਂ ਵਾਸਤੇ ਤੁਸੀਂ ਆਪਣੇ ਮਨ ਚ ਇਸ ਤਰ੍ਹਾਂ ਦਾ ਕੋਈ ਸੰਸਾ ਜਾਂ ਸੰਦੇਹ ਨਾ ਰੱਖੋ
ਸੋ ਬੇਦੀ ਕੁਲ ਮੈਂ ਤਨ ਪਾਇਓ ਇਹ ਸੋਡੀ ਖਤਰੀ ਕੁਲ ਜਾਇਓ
ਗੁਰੂ ਨਾਨਕ ਸਾਹਿਬ ਸੀ ਉਹ ਬੇਦੀ ਸਨ ਉਹਨਾਂ ਦਾ ਤੁਸੀਂ ਇਹ ਸੰਸਾ ਨਾ ਕਰੋ ਵੀ ਉਹਨਾਂ ਦੀ ਗੱਦੀ ਤੇ ਨੇ ਉਹ ਬੇਦੀ ਸੀ ਤੇ ਇਹ ਸੋਢੀ ਨੇ ਇਸ ਕਰਕੇ ਇਹਨਾਂ ਦਾ ਵੰਸ਼ ਵੱਖੋ ਵੱਖਰਾ ਹੈ ਉਹ ਬੇਦੀਆਂ ਦੀ ਕੁੱਲ ਚੋਂ ਸਨ ਇਹ ਸੋਢੀਆਂ ਦੀ ਕੁੱਲ ਚੋਂ ਹਨ
ਸੰਦੇਹ ਪਠਾਵਨ ਕਰੀਐ
ਕਰਕੇ ਤੁਸੀਂ ਸੰਸੇ ਬਿਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਭੇਜਦੇ ਹੋ
ਪਰ ਨਾ ਗਿਣਤੀ ਕੋਈ ਵਿਚਰੀਐ
ਹੋਰ ਕਿਸੇ ਪ੍ਰਕਾਰ ਦੀ ਗਿਣਤੀ ਆਪਣੇ ਮਨ ਚ ਬਾਦਸ਼ਾਹ ਤੁਸੀਂ ਨਾ ਵਿਚਾਰੋ
ਜੇ ਰਾਵਰ ਤਨ ਕੀ ਸੁਕੋਏ ਪ੍ਰਾਨ ਦੇਤ ਹਮ ਦੇਰ ਨਾ ਕੋਏ
ਬਾਦਸ਼ਾਹ ਜੇ ਤੁਹਾਡਾ ਸਰੀਰ ਸੁਖੀ ਰਹਿੰਦਾ ਜੇ ਲੋੜ ਪੈ ਜਾਵੇ ਜੇ ਕਿਤੇ ਸਾਡਾ ਨਾਂ ਲੈ ਦਿੰਦਾ ਨਜੂਮੀ ਸਾਡਾ ਵੰਸ਼ ਹੁੰਦਾ ਤੇ ਹੇ ਬਾਦਸ਼ਾਹ ਮੈਂ ਆਪਣਾ ਸਰੀਰ ਤਿਆਗਣ ਤੋਂ ਦੇਰੀ ਨਹੀਂ ਸੀ ਲਾਉਣੀ ਤੁਹਾਡੇ ਸੁਖ ਵਾਸਤੇ ਤਾਂ ਮੈਂ ਆਪਣੇ ਪ੍ਰਾਣ ਤੱਕ ਤਿਆਗ ਦੇਣੇ ਸਨ
ਤੁਮਰੋ ਕਸ਼ਟ ਜੇ ਬਾਂਟੇ ਹੋ ਜਾਏ
ਇਹ ਤੁਹਾਡਾ ਕਸ਼ਟ ਵੰਡਿਆ ਜਾਂਦਾ ਹੈ
ਸਹਿ ਲੇਰ ਦੇ ਅਰ ਖਾਏ
ਅਸੀਂ ਸਾਰਾ ਕਸ਼ਟ ਸਹਿਣ ਨੂੰ ਤਿਆਰ ਸੀ ਖੁਸ਼ੀ ਨਾਲ ਤੁਹਾਡਾ ਦੁੱਖ ਅਸੀਂ ਝੱਲਣ ਨੂੰ ਤਿਆਰ ਹਾਂ
ਜੇ ਇਮ ਸੁਣਿਆ ਹਰ ਗੋਬਿੰਦ ਕਰੈ ਜਾਪ ਲੈ ਆਨੰਦ ਬਿਲੰਦ
ਜੇ ਗੁਰੂ ਹਰਗੋਬਿੰਦ ਸਾਹਿਬ ਵੀ ਸੁਣਨਗੇ ਨਾ ਤੁਹਾਡੇ ਦੁੱਖ ਨੂੰ ਤੇ ਉਹ ਤੁਹਾਡੇ ਨਾਲ ਹਿੱਤ ਕਰਦੇ ਨੇ ਇਸ ਕਰਕੇ ਉਹ ਜਰੂਰ ਜਾਪ ਕਰਨਗੇ ਉਹ ਜਰੂਰ ਮਾਲਾ ਫੇਰਨਗੇ ਤੁਹਾਡੇ ਨਾਂ ਦੀ
ਮੈਂ ਸੰਕੋ ਤੁਮ ਆਪ ਹੀ ਉਚਾਰੋ
ਆਪਣੇ ਮਨ ਚ ਸ਼ੰਕਾ ਨਾ ਕਰੋ ਆਪ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ
ਜੋ ਸਨਮਾਨ ਸਮੀਪ ਕਰੋ
ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦਾ ਸਨਮਾਨ ਕਰੋ ਉਹਨਾਂ ਦਾ ਸਤਿਕਾਰ ਕਰੋ
ਪੁਨ ਤੀਸਰ ਉਮਰਾਵ ਬਖਾਨੇ ਵਿਦਿਆ ਮਾਂ ਨਜੂਮੀ ਜਾਨੇ
ਤੀਜਾ ਉਮਰਾਵ ਬੈਠਾ ਉਹ ਵੀ ਬੋਲ ਪਿਆ ਸਮਾਂ ਪਾ ਕੇ ਉਹ ਕਹਿਣ ਲੱਗਾ ਬਾਦਸ਼ਾਹ ਸਲਾਮਤ ਇਹ ਨਜੂਮੀ ਬੜਾ ਸਿਆਣਾ ਇਹ ਝੂਠ ਨਹੀਂ ਬੋਲਦਾ ਇਹ ਬੜਾ ਸਿਆਣਾ ਇਹ ਬੜੀ ਵਿਦਿਆ ਵਿਚਾਰਦਾ
ਜਾਪ ਜੋ ਕਰੈ ਨਾਮ ਤਿਸ ਜਾਤ
ਇਸੇ ਤਰ੍ਹਾਂ ਜੇ ਵੇਖੋ ਇਹਨੇ ਜਿਹਨੇ ਜਾਪ ਕਰਨਾ ਉਹਦਾ ਨਾਂ ਉਹਦੀ ਜਾਤ ਤੱਕ ਦੱਸ ਦਿੱਤੀ ਹੈ
ਗਿਆਨੀ ਵਿੱਚ ਕਿਤਾਬ ਬਕਿਆਤ
ਸਾਰੀਆਂ ਗੱਲਾਂ ਇਹਨੇ ਕਿਤਾਬ ਚ ਵੇਖੀਆਂ ਹੋਣੀਆਂ ਨੇ ਨਾ ਤਾਂ ਹੀ ਇਹਨੇ ਸਾਰੀਆਂ ਗੱਲਾਂ ਦੀ ਵਿਚਾਰ ਕਰਕੇ ਦੱਸੀਆਂ ਹਨ
ਜੇ ਬਿਨਾਂ ਨਿਕਟ ਸੋ ਪਾਇਓ
ਆਪਾਂ ਨੂੰ ਤਾਂ ਲੱਭਣਾ ਵੀ ਨਹੀਂ ਪਿਆ ਆਪਾਂ ਨੂੰ ਤਾਂ ਲੱਭੇ ਬਿਨਾਂ ਗੁਰੂ ਹਰਗੋਬਿੰਦ ਸਾਹਿਬ ਕੋਲ ਪ੍ਰਾਪਤ ਹੋ ਗਏ ਨੇ
ਹੋਏ ਨਾ ਜਗ ਅਸ ਨਹੀਂ ਬਤਾਇਓ
ਇਹਨੇ ਉਹ ਗੱਲ ਨਹੀਂ ਦੱਸੀ ਜਿਹੜੀ ਜਗਤ ਚ ਹੋ ਨਹੀਂ ਸਕਦੀ ਇਹਨੇ ਤਾਂ ਉਹ ਦੱਸਿਆ ਜੋ ਹੈ ਆਪਣੇ ਕੋਲ ਪਹਿਲਾਂ ਹੀ ਹਨ ਇਸ ਕਰਕੇ ਆਪਾਂ ਨੂੰ ਤਾਂ ਭਾਲਣ ਦੀ ਵੀ ਲੋੜ ਨਹੀਂ ਪਈ
ਅੱਗੇ ਬਹੁਤ ਵਾਰ ਪਤੀਆ ਵਾ
ਬਾਦਸ਼ਾਹ ਮੈਂ ਪਹਿਲਾਂ ਇਸ ਨਜੂਮੀ ਦਾ ਕਿਹਾ ਪਹਿਲਾਂ ਕਈ ਵਾਰ ਅਜਮਾ ਕੇ ਵੇਖਿਆ
ਕਥਾ ਕਹਿ ਤਿਮ ਬਣਿਓ ਮਨਾਵਾ
ਜੋ ਕਹਿੰਦਾ ਉਸੇ ਤਰ੍ਹਾਂ ਹੋ ਜਾਂਦਾ ਇਹਦੀ ਕਹਿਣ ਦੀ ਜਿਹੜੀ ਵੀ ਵਿਚਾਰ ਹੈ ਨਾ ਉਹ ਬਿਲਕੁਲ ਵੀ ਝੂਠੀ ਨਹੀਂ ਹੁੰਦੀ
ਕਹਿਓ ਨਜੂਮੀ ਹਮ ਇਹ ਕੰਮ
ਫਿਰ ਉਹ ਨਜੂਮੀ ਬੋਲਿਆ ਕਹਿਣ ਲੱਗਾ ਜੀ ਸਾਡਾ ਤਾਂ ਕੰਮ ਹੀ ਇਹ ਹੈ
ਖੋਜੈ ਹਜ਼ਰਤ ਹਾਲ ਤਮਾਮ
ਅਸੀਂ ਤਾਂ ਬਾਦਸ਼ਾਹ ਦਾ ਸੋਖੀ ਵੇਖਦੇ ਰਹਿੰਦੇ ਹਾਂ ਕਿਤਾਬਾਂ ਫਰੋਲ ਕੇ ਹਰ ਵੇਲੇ ਬਾਦਸ਼ਾਹ ਦਾ ਸੋਖੀ ਮੰਗਦੇ ਹਾਂ
ਦੇਖਤ ਬੁਰੋ ਆਏ ਬਤਲਾਓ
ਜਦੋਂ ਸਾਨੂੰ ਕੁਝ ਬੁਰਾ ਦਿਸਦਾ ਹੈ ਅਸੀਂ ਆ ਕੇ ਬਾਦਸ਼ਾਹ ਕੋਲ ਦੱਸਦੇ ਬਾਦਸ਼ਾਹ ਨੂੰ ਕਹਿੰਦੇ ਹਾਂ
ਇਹ ਯਤਨ ਸਭ ਖੇਦ ਮਿਟਾਓ
ਔਰ ਯਤਨ ਦੱਸ ਕੇ ਉਹ ਸਾਰੇ ਖੇਦ ਸਾਰੇ ਦੁੱਖ ਅਸੀਂ ਮਿਟਾਉਣ ਦਾ ਯਤਨ ਕਰਦੇ ਹਾਂ
ਸਦਾ ਸ਼ਾਹ ਕੋਈ ਸ਼੍ਰੇ ਕੰਤੇ
ਸਦਾ ਬਾਦਸ਼ਾਹ ਦਾ ਸੁੱਖ ਮੰਗਦੇ ਹਾਂ ਇਹਦੀ ਕਲਿਆਣ ਚਾਹੁੰਦੇ ਹਾਂ
ਸਰਬ ਸਮੂਹ ਸਦੀਵ ਲੰਤੇ
ਤਾਂ ਬਾਦਸ਼ਾਹ ਦਾ ਦਿੱਤਾ ਖਾਨੇ ਆ ਇਹਦੇ ਕੋਲੋਂ ਪੈਸਾ ਆਉਂਦਾ ਤੇ ਸਾਡਾ ਗੁਜ਼ਾਰਾ ਚੱਲਦਾ
ਹਰ ਗੋਬਿੰਦ ਕਰ ਹੈ ਚਾਲੀਸਾ ਸਿਮਰੈ ਨਾਮ ਅੱਲਾ ਜਗਦੀਸ਼ਾ
ਜ਼ਿਆਦੇ ਦਿਨਾਂ ਦੀ ਗੱਲ ਹੈ ਸਿਰਫ 40 ਦਿਨਾਂ ਦੀ ਗੱਲ ਹੈ 40 ਦਿਨ ਬਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵਾਸਤੇ ਗਵਾਲੀਅਰ ਦੇ ਕਿਲੇ ਚ ਜਾਪ ਜਪਣਗੇ, ਬਸ ਉਹਨੇ ਨਾਲ ਇਹਨਾਂ ਦਾ ਦੁੱਖ ਕੱਟਿਆ ਜਾਏਗਾ।
ਕਰੈ ਸ਼ਾਹ ਕੀ ਖੈਰ ਖੁਦਾਈ,
ਬਾਦਸ਼ਾਹ ਦੀ ਸਦਾ ਵਾਸਤੇ ਖੈਰ ਹੋ ਜਾਏਗੀ, ਖੁਦਾ ਇਹਨਾਂ ਦੀ ਖੈਰ ਕਰੇਗਾ।
ਮਿਟੈ ਕਲੇਸ਼ ਅਨੇਕ ਬੁਲਾਏ,
ਇਹਨਾਂ ਦੇ ਸਾਰੇ ਕਲੇਸ਼ ਵਿਘਨ ਮਿਟ ਜਾਣਗੇ ਜੇ ਗੁਰੂ ਹਰਗੋਬਿੰਦ ਸਾਹਿਬ ਚਾਲੀਆ ਕੱਟ ਲੈਣ।
ਸੋਨੇ ਉਮਰਾਓ ਕਹਿਤ ਹਮ ਜਾਨਾ, ਗੁਣ ਵਿਦਿਆ ਤੁਮ ਬਿਖੈ ਮਾਨਾ।
ਉਸ ਵੇਲੇ ਉਮਰਾਓ ਲਾਗੇ ਬੈਠੇ ਬੋਲੇ, ਕਹਿੰਦੇ ਜੀ ਅਸੀਂ ਜਾਣਦੇ ਹਾਂ ਨਜੂਮੀ ਜੀ ਤੁਸੀਂ ਬੜੇ ਸਿਆਣੇ ਹੋ, ਤੁਸੀਂ ਬੜੇ ਵਿਦਿਆਵਾਨ ਹੋ, ਜੋ ਕਹਿੰਦੇ ਹੋ ਸੱਚ ਹੁੰਦਾ।
ਅਜ਼ਮਤ ਜੁੱਤ ਮਤ ਸੰਤ ਸੁਭਾਈ,
ਗੁਰੂ ਹਰਗੋਬਿੰਦ ਸਾਹਿਬ ਜੀ ਅਜ਼ਮਤਾਂ ਦੇ ਸਮੇਤ ਨੇ, ਸੰਤਾਂ ਵਰਗਾ ਉਹਨਾਂ ਦਾ ਸੁਭਾਅ ਹੈ।
ਜਾਪ ਕਰਨ ਸੋ ਦੇਓ ਬਤਾਏ,
ਉਹਨਾਂ ਬਾਰੇ ਤੁਸੀਂ ਜਾਪ ਕਰਨ ਵਾਸਤੇ ਦੱਸ ਦਿੱਤਾ, ਤੁਸੀਂ ਦੱਸ ਦਿੱਤੇ ਹਨ ਕਿ ਗੁਰੂ ਜੀ ਹਨ ਜੋ ਜਾਪ ਜਪ ਸਕਦੇ ਨੇ।
ਤਿਸ ਤੇ ਭਲੋ ਨਾ ਕਿਉਂ ਹੋਏ ਸ਼ਾਓ,
ਜੇ ਉਹ ਜਾਪ ਜਪਣਗੇ ਤੇ ਉਹਨਾਂ ਦੇ ਜਪਣ ਨਾਲ ਬਾਦਸ਼ਾਹ ਦਾ ਭਲਾ ਕਿਉਂ ਨਾ ਹੋਵੇਗਾ। ਉਹ ਤਾਂ ਬੜੇ ਕਰਾਮਾਤੀ ਅਜ਼ਮਤੀ ਨੇ, ਉਹ ਜਦੋਂ ਬਾਦਸ਼ਾਹ ਵਾਸਤੇ ਜਾਪ ਜਪਣਗੇ ਤੇ ਬਾਦਸ਼ਾਹ ਦਾ ਭਲਾ ਕਿਉਂ ਨਾ ਹੋਵੇਗਾ।
ਬਸੈ ਕੰਤ ਦੁਰਗ ਕੇ ਮਾਉ,
ਉਸ ਦੁਰਗ ਦੇ ਵਿੱਚ ਕਿਲੇ ਵਿੱਚ ਇਕਾਂਤ ਵਿੱਚ ਜਾ ਕੇ ਬੈਠ ਕੇ ਜਾਪ ਜਪਣਗੇ।
ਇੱਕ ਚਿੱਤ ਸਿਮਰੈ ਨਾਮ ਖੁਦਾਈ,
ਇੱਕ ਮਨ ਹੋ ਕੇ ਖੁਦਾ ਦਾ ਨਾਮ ਸਿਮਰਨਗੇ।
ਸਾਧ ਸਤੀ ਆਦਕ ਦੁੱਖ ਜਾਏ,
ਜਿਹੜੀ ਸਾਧ ਸਤੀ ਦਾ ਦੁੱਖ ਹੈ ਚਲਾ ਜਾਏਗਾ।
ਏਵ ਉਤਾਰ ਚੜਾਓ ਸੁਣਾਏ,
ਬੜੀਆਂ ਗੱਲਾਂ ਲਾਗੇ ਉਮਰਾਵ ਤੇ ਚੰਦੂ ਨੇ ਬੈਠ ਕੇ ਸੁਣਾਈਆਂ।
ਜਹਾਂਗੀਰ ਕੋ ਮਨ ਭਰਮਾਏ,
ਭਰਮਾਣਾ ਸੀ ਉਸੇ ਵੇਲੇ ਬਾਦਸ਼ਾਹ ਜਹਾਂਗੀਰ ਦਾ ਮਨ ਇਹਨਾਂ ਨੇ ਭਰਮਾ ਲਿਆ।
ਸਭ ਕੇ ਕਹੇ ਜਾਣ ਕਰ ਸਾਚੇ,
ਸਾਰਿਆਂ ਨੇ ਗੱਲ ਕਹੀ ਤੇ ਬਾਦਸ਼ਾਹ ਨੇ ਵੀ ਇਹ ਗੱਲ ਸੱਚੀ ਕਰਕੇ ਮੰਨ ਲਈ।
ਸ਼ਰਤ ਮਰਨ ਤੇ ਗਿਰਾ ਉਬਾਚੇ,
ਮਰਨ ਦਾ ਡਰ ਰੱਖ ਕੇ ਆਪਣੇ ਹਿਰਦੇ ਵਿੱਚ ਬੋਲਿਆ ਜਹਾਂਗੀਰ, ਕਹਿਣ ਲੱਗਾ
ਜਾਏ ਆਪ ਮੈਂ ਤਿੰਨ ਕੇ ਡੇਰੇ,
ਉਹਨਾਂ ਨੂੰ ਨੀ ਬੁਲਾਉਣਾ ਕੰਮ ਮੇਰਾ, ਇਸ ਕਰਕੇ ਮੈਂ ਆਪ ਉਹਨਾਂ ਦੇ ਡੇਰੇ ਚੱਲ ਕੇ ਜਾਵਾਂਗਾ।
ਕਹੋ ਬਿਨੈ ਜੁੱਤ ਬਾਕੇ ਗੇਰੇ,
ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਚਰਣਾਂ ਚ ਬੇਨਤੀ ਕਰਾਂਗਾ।
ਕਿਰਪਾ ਕਰੇ ਲੇਵੇ ਬਚਮਾਨ, ਕਰੇ ਜਾਪ ਤੋ ਮਮ ਕਲਿਆਨ,
ਕਿਰਪਾ ਕਰਨਗੇ ਮੇਰਾ ਬਚਨ ਮੰਨ ਲੈਣਗੇ ਔਰ ਮੈਂ ਜਾਪ ਜਪਾਂਗਾ ਤੇ ਮੇਰੀ ਕਲਿਆਣ ਹੋ ਜਾਏਗੀ। ਇਸ ਪ੍ਰਕਾਰ ਨਾਲ ਉਹ ਜਾਪ ਜਪਣਗੇ ਤੇ ਮੇਰੀ ਕਲਿਆਣ ਹੋ ਜਾਏਗੀ, ਮੈਨੂੰ ਸੁੱਖ ਪ੍ਰਾਪਤ ਹੋਵੇਗਾ। ਬਾਦਸ਼ਾਹ ਜਹਾਂਗੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆ ਕੇ ਬੇਨਤੀ ਕਰ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ ਸਮੇਂ